सत्नाम कर्ता पुरुष निरपहो निर्वैर अकाल मूरत अजुनी सैपं गुरप्रसाद जप आदि सच जुगादि सच है ती सच नानक होशी ती सच कंचन नारी मह जियो लुभत है कंचन नारी मह जियो लुभत है मोह मीठा माया कार मंदर कोड़े खुशी मन अनरस लाया हर प्रभ चित ना आ गई क्यों छूटा मेरे हर राया मेरे राम एह नीच कर्म हर मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे मैं कीता ना जाता आराम खोर एह नीच कर्म हर मेरे मैं कीता ना जाता हराम खोर हौ क्या मुँह देसा दुष्ट चोर नानक नीच कह विचार तानक रूप रहा करतार नानक नीच कह विचार तानक रूप रहा करतार सतना तन वाखे गुरु साहिब जियो राम कली की वार राय बलवंद तथा सतै धूम आखी एक ओंकार सतगुर प्रसाद नाओ करता कादर करे क्यों बोल होवे ਦੇ ਦੇ ਗੁਣਾ ਸਤ ਭੈਣ ਪਰਾਵ ਖੈ ਪਾਰੰਗਤ ਦਾਨ ਪੜੀ ਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਵ ਦੈ ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੁਏ ਜੀ ਅਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵ ਦੈ ਸਹਿ ਟਿੱਕਾ ਦਿਤੋਸ ਜੀਵ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵ ਦੈ ਸਹਿ ਟਿੱਕਾ ਦਿਤੋਸ ਜੀਵ ਦੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਹਜ਼ੂਰ ਦੇ ਅੰਮ੍ਰਿਤ ਬਚਨ ਆਪ ਜੀ ਨੇ ਕੀਰਤਨ ਰੂਪ ਵਿੱਚ ਸਰਵਣ ਕੀਤੇ ਨੇ। ਚੱਲ ਰਹੀ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਅਨੁਸਾਰ ਕੱਲ ਆਪਾਂ ਰਾਏ ਬਲਵੰਤ ਜੀ ਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਬਚਨਾਂ ਦੀ ਵਿਚਾਰ ਕੀਤੀ ਸੀ। ਆਪਣੇ ਅੰਦਰ ਨੂੰ ਥੋੜਾ ਜਿਹਾ ਟਿਕਾ ਕੇ ਕੱਲ ਦੀ ਵਿਚਾਰ ਵਾਲੀ ਲੜੀ ਨੂੰ ਆਪਾਂ ਅੱਗੇ ਲਿਜਾ ਸਕੀਏ। ਰਾਏ ਬਲਵੰਤ ਜੀ ਦੇ ਇਹ ਸ਼ਬਦ ਸਨ ਕਿ ਜਿਸ ਦਾ ਨਾਮ ਨਾ ਉਸ ਪਰਿਪੂਰਨ ਪਰਮੇਸ਼ਵਰ ਨੇ ਉੱਚਾ ਕਰ ਦਿੱਤਾ ਹੈ ਉਹਨਾਂ ਨੂੰ ਕਿਸੇ ਦੇ ਸ਼ਬਦਾਂ ਦੀ ਮੁਤਾਜ਼ਗੀ ਨਹੀਂ। ਗੁਰੂ ਨਾਨਕ ਸਾਹਿਬ ਜੀ ਦੇ ਨਾਮਨੇ ਨੂੰ ਪਰਮਾਤਮਾ ਨੇ ਉੱਚਾ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਸ ਰਹਿਮਤ ਨੂੰ ਦੁਨੀਆਂ ਦਾ ਕੋਈ ਵੀ ਮਨੁੱਖ ਆਪਣੇ ਸ਼ਬਦਾਂ ਦੇ ਨਾਲ ਜੋਖ ਨਹੀਂ ਸਕਦਾ। ਤੇ ਕੱਲ ਅਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਸਾਹਮਣੇ ਹਜ਼ੂਰ ਦੇ ਹੁਕਮ ਸਾਹਮਣੇ ਹਰ ਇੱਕ ਨੇ ਆਪਣਾ ਸੀਸ ਝੁਕਾ ਦਿੱਤਾ। ਦੂਸਰਾ ਬਚਨ ਰਾਏ ਬਲਵੰਤ ਸਾਹਿਬ ਨੇ ਇਹ ਕਿਹਾ ਸੀ ਕਿ ਜਿਨ੍ਹਾਂ ਦੈਵੀ ਗੁਣਾਂ ਨੂੰ ਧਾਰਨ ਕਰਨ ਲਈ ਮਨੁੱਖ ਜਿਨ ਰਾਤ ਤਰੱਦਦ ਮੁਸ਼ਕਤ ਯਤਨ ਘਾਲਣਾ ਘਾਲਦੇ ਨੇ ਇਹ ਦੈਵੀ ਗੁਣ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਤੇ ਭਰਾਵਾਂ ਦੀ ਤਰ੍ਹਾਂ ਨਾਲ। ਤੀਸਰਾ ਬਚਨ ਕਿਹੋ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਕਾਇਮ ਕੀਤਾ ਹੈ ਤੇ ਇਸ ਸੱਚ ਦੇ ਰਾਜ ਨੂੰ ਸਦੀਵ ਕਾਲ ਲਈ ਸਥਿਰ ਰੱਖਣ ਲਈ ਇਹਦੀ ਹਿਫਾਜ਼ਤ ਦੇ ਲਈ ਹਜ਼ੂਰ ਨੇ ਸੱਚ ਦਾ ਕਿਲ੍ਹਾ ਉਸਾਰਿਆ ਹੈ ਤੇ ਇਸ ਕਿਲ੍ਹੇ ਦੀਆਂ ਨੀਹਾਂ ਜਿਹੜੀਆਂ ਨੇ ਸਤਾਣੀ ਦਾ ਅਰਥ ਕੱਲ ਅਸੀਂ ਕੀਤਾ ਸੀ ਜਿਹੜਾ ਇਹ ਤੁਕ ਪੜੀ ਸੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੈ ਹਜ਼ੂਰ ਨੇ ਉਸ ਦੀਆਂ ਨੀਹਾਂ ਦੇ ਵਿੱਚ ਆਪਣੀ ਬਲ ਵਾਲੀ ਤਾਕਤ ਵਾਲੀ ਸ਼ਕਤੀ ਵਾਲੀ ਜਿਹੜੀ ਰਹਿਮਤ ਹੈ ਉਹਨੂੰ ਟਿਕਾ ਦਿੱਤਾ ਹੈ। ਆਓ ਇਸੇ ਹੀ ਤੁਕ ਨੂੰ ਆਪਾਂ ਅੱਗੇ ਅੱਜ ਲੜੀ ਤੋਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਰਾਜ ਚਲਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਤੋਂ ਵੱਡਾ ਪਾਤਸ਼ਾਹ ਕਿਸੇ ਨੂੰ ਸਵੀਕਾਰਿਆ ਨਹੀਂ। ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਆਪਣੇ ਗੁਰੂ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਜ਼ਰੂਰ ਕਿਹਾ ਪਰ ਆਤਮਕ ਜੀਵਨ ਵਾਲ ਜੀਣ ਵਾਲਾ ਸਿੱਖ ਠੀਕ ਹੈ ਵਕਤੀ ਤੌਰ ਤੇ ਕਿਸੇ ਦੇਸ਼ ਦੇ ਨਿਜ਼ਾਮ ਅਧੀਨ ਉਹ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ ਪਰ ਆਤਮਕ ਪੱਧਰ ਤੇ ਉਹ ਆਪਣੇ ਗੁਰੂ ਤੋਂ ਉੱਚਾ ਕਦੀ ਕਿਸੇ ਨੂੰ ਥਾਂ ਨਹੀਂ ਦਿੰਦਾ। ਫਿਰ ਇਸੇ ਰਾਜ ਦੇ ਵਿੱਚ ਬਾਬਾ ਲਹਿਣਾ ਸਾਹਿਬ ਆਏ ਨੇ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਘਾਲਣਾ ਘਾਲੀਏ ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਰਾਜ ਦਾ ਮਾਲਕ ਭਾਈ ਲਹਿਣਾ ਜੀ ਨੂੰ ਬਣਾ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਹੈ। ਆਪਣੇ ਜਿਉਂਦੇ ਜੀ ਆਪਣੀ ਹਯਾਤੀ ਵਿੱਚ ਆਪਣੇ ਸਰੀਰ ਦੇ ਪਵਿੱਤਰ ਦੇਹ ਦੀ ਕਈ ਦੇ ਵਿੱਚ ਹਜ਼ੂਰ ਨੇ ਕਹਿ ਦਿੱਤਾ ਕਿ ਸਾਡੀ ਜਗ੍ਹਾ ਅੱਜ ਤੋਂ ਬਾਅਦ ਲਹਿਣਾ ਜੀ ਹੋਣਗੇ। ਆਓ ਗੁਰਮੁਖੋ ਇਸ ਲੜੀ ਨੂੰ ਅੱਗੇ ਆਪਾਂ ਤੋਰੀਏ। ਮੈਂ ਫਿਰ ਇੱਕ ਅਰਜ਼ ਆਪ ਜੀ ਦੇ ਸਨਮੁਖ ਜ਼ਰੂਰ ਕਰਦਿਆਂ ਇਹ ਵਾਰ ਇਸ ਕਰਕੇ ਅਸੀਂ ਸ਼ੁਰੂ ਕੀਤੀ ਸੀ। ਇੱਕ ਨਹੀਂ ਅਨੇਕਾਂ ਉਦਾਹਰਨਾਂ ਨੇ ਕਿ ਜਿਨ੍ਹਾਂ ਬੰਦਿਆਂ ਨੂੰ ਵੀ ਤਨ ਦੇ ਰੋਗ ਲੱਗੇ ਇਸ ਵਾਰ ਦੇ ਪੜਨ ਨਾਲ ਅੱਜ ਵੀ ਇਹ ਸਰੀਰ ਦੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਕਿਉਂਕਿ ਗੁਰੂ ਕੀ ਬਾਣੀ ਵਕਤੀ ਨਹੀਂ। ਵਕਤੀ ਦਾ ਮਤਲਬ ਕਿ ਕੇਵਲ ਸੱਤੇ ਬਲਵੰਡ ਦਾ ਹੀ ਰੋਗ ਗਵਾ ਸਕੀ ਤੇ ਉਦੋਂ ਬਾਅਦ ਇਸ ਬਾਣੀ ਦੀ ਅਜ਼ਮਤ ਇਹਦੀ ਸ਼ਕਤੀ ਇਹਦੀ ਤਾਕਤ ਖਤਮ ਹੋ ਗਈ। ਜੇ ਗੁਰੂ ਕਾ ਸ਼ਬਦ ਅਸੀਂ ਜੇ ਕੀ ਆਪਾਂ ਮੰਨਦੇ ਹਾਂ ਕਿ ਜੁਗੋ ਜੁਗ ਅਟਲ ਗੁਰੂ ਕੇ ਬਚਨ ਨੇ ਜੇ ਬਾਬਾ ਸੱਤਾ ਬਲਵੰਡ ਜੀ ਦੀ ਰਸਨਾ ਤੋਂ ਬਚਨ ਨਿਕਲਦੇ ਨੇ ਉਹਨਾਂ ਦੀ ਚਮੜੀ ਨੂੰ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਏ ਤੇ ਗੁਰੂ ਕੇ ਸਿੱਖਾਂ ਤੋਂ ਇਸ ਵਾਰ ਦਾ ਰੋਜ਼ ਪਾਠ ਕਰਿਆ ਕਰ ਸੱਚ ਜਾਣੀ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਮਿੰਟ ਸਾਰੇ 5 ਕੁ ਲੱਗਦੇ ਨੇ ਇਸ ਵਾਰ ਦਾ ਪਾਠ ਕਰਦੇ 8 ਪੌੜੀਆਂ ਨੇ ਤੇ ਜੇ ਕਦੀ ਇਸ ਨੂੰ ਆਪਣੇ ਨਿਤਨੇਮ ਦਾ ਹਿੱਸਾ ਵੀ ਬਣਾ ਲਈਏ ਤੇ ਪੁਰਾਤਨ ਗੁਰਸਿੱਖ ਇਸ ਵਾਰ ਨੂੰ ਰੋਜ਼ ਪੜ੍ਹਦੇ ਹੁੰਦੇ ਸਨ। ਗੁਰੂ ਕੇ ਸਿੱਖੋ ਦੂਸਰੀ ਬੇਨਤੀ ਹੈ ਇਸੇ ਲੜੀ ਅਨੁਸਾਰ ਹੀ ਕਿਉਂਕਿ ਇਹਨਾਂ ਨੇ ਪਹਿਲਾਂ 5 ਗੁਰੂ ਸਾਹਿਬਾਨਾਂ ਦੀ ਆਪਣੀ ਜ਼ਬਾਨ ਤੋਂ ਨਿੰਦਿਆ ਕੀਤੀ ਸੀ ਹੁਣ ਇਹਨਾਂ ਨੇ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ 5 ਗੁਰੂ ਸਾਹਿਬਾਨਾਂ ਦੀ ਸਿਫਤ ਕਰਨ ਦੀ ਜਿਹੜੀ ਲੜੀ ਬਣਾਈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਉਪਮਾ ਸਭ ਤੋਂ ਪਹਿਲਾਂ ਕੀਤੀ ਹੈ। ਉਸ ਤੋਂ ਅੱਗੇ ਅੱਜ ਗੁਰੂ ਅੰਗਦ ਸਾਹਿਬ ਜੀ ਦੀ ਭਾਈ ਲਹਿਣਾ ਸਾਹਿਬ ਦੀ ਗੱਲ ਕਰਨਗੇ ਫਿਰ ਤਰਤੀਬ ਅਨੁਸਾਰ 5 ਪਾਤਸ਼ਾਹੀਆਂ ਤੱਕ ਪਹੁੰਚਣਗੇ ਅਖੀਰ ਤੇ ਬਾਬਾ ਸੱਤਾ ਜੀ ਇਹ ਸ਼ਬਦ ਕਹਿਣਗੇ ਦੁਨੀਆਂ ਦੇ ਲੋਕੋ ਰੱਬ ਦੀ ਸਭ ਤੋਂ ਵੱਡੀ ਸੁਗਾਤ ਇਹ ਵੇ ਕਿ ਸਾਨੂੰ ਗੁਰੂ ਅਰਜਨ ਦੇਵ ਵਰਗਾ ਸੱਚਾ ਪਾਤਸ਼ਾਹ ਮਿਲ ਗਿਆ। ਆਓ ਇਸ ਲੜੀ ਨੂੰ ਆਪਾਂ ਭਿੱਜ ਕੇ ਆਪਣੇ ਅੰਦਰ ਨੂੰ ਟਿਕਾ ਕੇ ਵਿਚਾਰ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ ਆਪ ਇਕਾਗਰਤਾ ਬਖਸ਼ੋ ਹਜ਼ੂਰ ਮੇਰ ਕਰੇ ਆਪ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿੱਚ ਵਰਤੋ ਅੰਮ੍ਰਿਤ ਬਚਨਾਂ ਦੀ ਵਿਚਾਰ ਭੈ ਭਾਵਨੀ ਸ਼ਰਧਾ ਅਕੀਦਤ ਨਾਲ ਕਰਾ ਲਵੋ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਹਜ਼ੂਰ ਨੇ ਆਪਣੇ ਮੁਬਾਰਕ ਪਵਿੱਤਰ ਰਸਨਾ ਤੋਂ ਪਾਤਸ਼ਾਹਾਂ ਦਾ ਪਾਤਸ਼ਾਹ ਕੇਵਲ ਉਸ ਪਰਮਾਤਮਾ ਨੂੰ ਹੀ ਮੰਨਿਆ ਹੈ। ਇੱਕ ਬਚਨ ਅਸੀਂ ਰੋਜ਼ ਸਤਿਗੁਰੂ ਜੀ ਦਾ ਪੜ੍ਹਦੇ ਹਾਂ ਸਵੇਰੇ ਜਪਜੀ ਸਾਹਿਬ ਦੀ ਬਾਣੀ ਵਿੱਚ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਇਹਦੇ ਅਰਥ ਨੇ ਕਿ ਉਹ ਪਰਮਾਤਮਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਹ ਜਿਹੜੇ ਆਪਣੇ ਆਪ ਨੂੰ ਸਾਹਿਬ ਕਹਾਉਂਦੇ ਨੇ, ਉਹ ਸਾਹਿਬਾਂ ਤੋਂ ਸਭ ਤੋਂ ਵੱਡਾ ਸਾਹਿਬ ਹੈ। ਤੇ ਕਹਿੰਦੇ ਨੇ ਉਸ ਪਾਤਸ਼ਾਹ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਰਹਿਣਾ ਹੀ ਸਿੱਖ ਦਾ ਅਸਲੀ ਜੀਵਨ ਹੈ। ਹਜ਼ੂਰ ਨੇ ਉਹਨੂੰ ਪੌਥੇ ਪਰਮਾਤਮਾ ਨੂੰ ਪਾਤਸ਼ਾਹ ਦਾ ਪਾਤਸ਼ਾਹ ਬਿਆਨ ਕੀਤਾ। ਇਸੇ ਤਰ੍ਹਾਂ ਅੰਮ੍ਰਿਤ ਬਾਣੀ ਵਿੱਚ ਅਸੀਂ ਜਦੋਂ ਸ਼ਬਦ ਪੜ੍ਹਨੇ ਹਾਂ ਤੇ ਪਰਮਾਤਮਾ ਨੂੰ ਪਾਤਸ਼ਾਹ ਦਾ ਪਾਤਸ਼ਾਹ ਸਵੀਕਾਰ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਵੀ ਸਵੀਕਾਰਿਆ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ ਹਾਂ, ਕਿਉਂਕਿ ਇਸ ਰਾਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਹੈ, ਇਸ ਰਾਜ ਦੇ ਵਿੱਚ ਇਹਨਾਂ ਭਗਤਾਂ ਦੇ ਬਚਨ ਵੀ ਸ਼ਾਮਲ ਨੇ, ਇਹ ਭਗਤ ਵੀ ਸ਼ਾਮਲ ਨੇ। ਤੇ ਅੱਜ ਮੈਂ ਅਰਜ਼ ਕਰਨੀ ਚਾਹੁੰਦਾ ਉਸ ਰਾਜ ਦੇ ਕਿਹੜੇ ਕਿਹੜੇ ਵਸਨੀਕ ਨੇ ਤੇ ਕਿਹੜੇ ਕਿਹੜੇ ਢੰਗ ਦੇ ਨਾਲ ਉਹ ਉਸ ਰਾਜ ਦੇ ਵਿੱਚ ਆਤਮਿਕ ਸੁੱਖ ਪੈ ਭੋਗਦੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਨੂੰ ਰਾਜਾ ਕਿਹਾ ਤੇ ਜਦੋਂ ਕਬੀਰ ਸਾਹਿਬ ਜੀ ਦੇ ਸਾਹਮਣੇ ਕਿਸੇ ਬਾਦਸ਼ਾਹ ਦੀ ਗੱਲ ਆਈ ਤੇ ਉਹਨਾਂ ਨੇ ਆਪਣੇ ਮੁਬਾਰਕ ਬਚਨ ਕਹਿਣ ਲੱਗੇ, ਕੋ ਹਰ ਸਮਾਨ ਨਹੀਂ ਰਾਜਾ, ਰੱਬ ਤੋਂ ਵੱਡਾ ਕੋਈ ਬਾਦਸ਼ਾਹ ਨਹੀਂ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਿ ਜਿਨ੍ਹਾਂ ਨੂੰ ਤੁਸੀਂ ਰਾਜੇ ਪਾਤਸ਼ਾਹ ਬਾਦਸ਼ਾਹ ਕਹਿੰਦੇ ਪਏ ਹੋ, ਕਬੀਰ ਸਾਹਿਬ ਕਹਿੰਦੇ ਨੇ ਇਹਨਾਂ ਦੇ ਕੂੜਿਆਂ ਦੀ ਚਾਰ ਦਿਨ ਦੀ ਖੇਡ ਹੈ, ਜਿਤਨੇ ਮਰਜ਼ੀ ਆਪਣੇ ਡੰਕੇ ਇਹ ਫਤਿਹ ਦੇ ਵਜਾਈ ਜਾਣ, ਅਖੀਰ ਤੇ ਇਹਨਾਂ ਕੂੜਿਆਂ ਨੇ ਕੂੜ ਦੇ ਵਿੱਚ ਹੀ ਸਮਾ ਜਾਣਾ ਹੈ। ਇਹਦਾ ਮਤਲਬ ਬਨਾਰਸ ਵਿੱਚ ਰਹਿਣ ਵਾਲਾ ਉਹ ਮਹਾਂਪੁਰਸ਼ ਉਹ ਸੱਚ ਦੇ ਰਾਜ ਦੀ ਗੱਲ ਪੈ ਕਰਦੇ ਨੇ ਤੇ ਪਰਮਾਤਮਾ ਨੂੰ ਸਭ ਤੋਂ ਵੱਡਾ ਰਾਜਾ ਪੈ ਮੰਨਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਸਿਰਫ ਮੈਂ ਇੱਕ ਪੱਖ ਅਜੇ ਅਰਜ਼ ਕਰ ਰਿਹਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਪਾਤਸ਼ਾਹ ਕੇਵਲ ਪਰਮਾਤਮਾ ਨੂੰ ਹੀ ਸਵੀਕਾਰਿਆ ਹੈ, ਜਾਂ ਉਸ ਪਰਮਾਤਮਾ ਦਾ ਸਾਕਾਰ ਰੂਪ ਸਤਿਗੁਰੂ ਨੇ ਸ਼ਬਦ ਵਰਤੇ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਪੜ੍ਹਨੇ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚੌਰ ਕਰਨੇ ਤੇ ਹਜ਼ੂਰ ਨੇ ਬਾਣੀ ਵਿੱਚ ਬਚਨ ਵੀ ਕਹੇ ਨੇ। ਕਹਿਣ ਲੱਗੇ ਸੀ ਉਸ ਪਾਤਸ਼ਾਹ ਨੂੰ ਨਹੀਂ ਮੰਨਦੇ ਜਿਹਦੇ ਦਰ ਦੇ ਉੱਤੇ ਝੂਠੇ ਖੁਸ਼ਾਮ ਦੀ ਲੋਕ ਖਲੋ ਕੇ ਉਹਦੀਆਂ ਸਿਫਤਾਂ ਕਰਦੇ ਹੋਣ। ਹਜ਼ੂਰ ਕਹਿੰਦੇ ਸੀ ਉਹਨੂੰ ਪਾਤਸ਼ਾਹ ਦਾ ਪਾਤਸ਼ਾਹ ਆਪਣੇ ਅੰਤਰ ਆਤਮੇ ਤੋਂ ਸਵੀਕਾਰ ਕੀਤਾ, ਜਿਹਦੇ ਤਖ਼ਤ ਨੂੰ ਜੁਗਾਂ ਤੱਕ ਨਾ ਕੋਈ ਖੋ ਸਕਿਆ ਨਾ ਕੋਈ ਅਗਾਂਹ ਖੋਏਗਾ, ਉਹਦੇ ਸਿਰ ਤੇ ਝੱਲ ਝੁੱਲਦਾ ਹੋਇਆ ਜੋ ਸ਼ਤਰ ਹੈ, ਉਹਦੇ ਸਿਰ ਦੇ ਉੱਪਰ ਜੋ ਗੋਰਿਆ ਚਵਰ ਹੈ, ਦੁਨੀਆਂ ਦਾ ਕੋਈ ਵੀ ਤਾਕਤਵਰ ਬੰਦਾ ਉਸ ਪਰਮਾਤਮਾ ਦਾ ਤਖ਼ਤ ਤੇ ਉਹਦੇ ਚਵਰ ਸ਼ਤਰ ਨੂੰ ਖੋ ਨਹੀਂ ਸਕਿਆ। ਬਾਕੀ ਜਿਹੜੇ ਅੱਜ ਸਿੰਘਾਸਨ ਤੇ ਬੈਠੇ ਨੇ, ਕੱਲ ਨੂੰ ਦੇਖਿਆ ਉਹ ਲੋਕ ਮਿੱਟੀ ਵਿੱਚ ਰੁਲਦੇ ਰਹੇ। ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਨੀ ਚਾਹੁੰਦਾ, ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੋ, ਕਿਉਂਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਤੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਕਹਿੰਦੇ ਨੇ ਇੱਕ ਬਾਦਸ਼ਾਹ ਆਪਣੇ ਘਰੋਂ ਨਿਕਲਣ ਲੱਗਦਾ ਤੇ ਉਹਦੇ ਤੁਰਨ ਤੋਂ ਪਹਿਲਾਂ ਨਗਾਰਚੀ ਜਿਹੜੇ ਨੇ ਨਗਾਰੇ ਦੇ ਉੱਤੇ ਚੋਟ ਮਾਰਦੇ, ਨਗਾਰੇ ਤੇ ਚੋਟ ਲੱਗਣ ਦੀ ਦੇਰ ਹੈ ਤੇ ਉਸ ਨਗਾਰੇ ਦੀ ਆਵਾਜ਼ ਤੋਂ ਬਾਅਦ ਉੱਚੀ ਸਾਰੀ ਉਹ ਹੇਕ ਲਾ ਕੇ ਸੱਦ ਦੇ ਕੇ ਕਹਿੰਦੇ ਨੇ ਕਿ ਲੰਘਣ ਵਾਲਿਓ ਸੁਚੇਤ ਰਹਿਣਾ ਕਿ ਬਾਦਸ਼ਾਹ ਪਧਾਰ ਰਿਹਾ ਹੈ। ਹਜ਼ੂਰ ਕਹਿੰਦੇ ਨੇ ਬਸ ਨਗਾਰਚੀ ਦੀ ਆਵਾਜ਼ ਜ਼ਬਾਨ ਤੋਂ ਨਿਕਲੀ, ਲੋਕ ਜਿੱਥੇ ਖਲੋਤੇ ਨੇ ਉੱਥੇ ਖੜੇ ਹੋ ਗਏ, ਲੰਘਦੇ ਖਲੋ ਗਏ, ਸਾਰਿਆਂ ਨੇ ਅਦਬ ਨਾਲ ਚੁੱਕੇ ਉਹਦੇ ਸਿਜਦੇ ਕਰਨੇ ਉਹਦੇ ਪੈਰਾਂ ਨੂੰ ਸ਼ੁਰੂ ਕਰ ਦਿੱਤੇ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਅੱਖਾਂ ਨਾਲ ਦੇਖਿਆ ਬਾਦਸ਼ਾਹ ਤੁਰਿਆ ਤੇ ਲੋਕ ਸਜਦੇ ਤਾਂ ਕਰਦੇ ਨੇ, ਜਦੋਂ ਉਹ ਦਰਬਾਰ ਸਜਾ ਕੇ ਬੈਠਾ ਤੇ ਉਸ ਦੇ ਦਰਬਾਰ ਦੇ ਵਿੱਚ ਕਵੀ ਆਏ ਨੇ, ਉਸ ਦੇ ਦਰਬਾਰ ਦੇ ਵਿੱਚ ਉਹਦੇ ਸਿਰ ਤੇ ਚਵਰ ਕਰਨ ਵਾਲੇ ਆਏ ਨੇ, ਉਸ ਦੇ ਦਰਬਾਰ ਦੇ ਉੱਤੇ ਸ਼ਤਰ ਝੁਲਾਉਣ ਵਾਲੇ ਖਲੋਤੇ ਨੇ, ਕਹਿੰਦੇ ਅਜੇ ਬਾਦਸ਼ਾਹ ਸਿੰਘਾਸਨ ਤੇ ਵਿਰਾਜਮਾਨ ਹੋਏ ਤੇ ਉਸੇ ਵੇਲੇ ਕਵੀ ਉੱਠੇ, ਉਹਨਾਂ ਨੇ ਆਪਣੀ ਜ਼ਬਾਨ ਤੋਂ ਬਾਦਸ਼ਾਹ ਦੀ ਸਿਫਤ ਦੇ ਜਿਹੜੇ ਬਚਨ ਨੇ ਛੰਦ ਨੇ ਉਹ ਕਹਿਣੇ ਸ਼ੁਰੂ ਕਰ ਦਿੱਤੇ। ਤੇ ਜਿਉਂ ਜਿਉਂ ਬਾਦਸ਼ਾਹ ਦੀ ਖੁਸ਼ਾਮਦ ਦੇ ਛੰਦ ਕਹਿੰਦੇ ਨੇ, ਕਾਵਿ ਰਚਨਾ ਕਰਦੇ ਨੇ, ਬਾਦਸ਼ਾਹ ਪ੍ਰਸੰਨ ਹੈ, ਅਮੀਰ ਵਜ਼ੀਰ ਵਾਹ ਵਾਹ ਪੈ ਕਰਦੇ ਨੇ, ਕਹਿੰਦੇ ਨੇ ਮੈਂ ਉਹ ਵੀ ਦਿਨ ਵੇਖਿਆ ਜਦੋਂ ਤੁਰਿਆ ਨਗਾਰੇ ਵੱਜੇ, ਛਤਰ ਝੁੱਲੇ, ਲੋਕਾਂ ਨੇ ਸਿਫਤਾਂ ਕੀਤੀਆਂ। ਕਹਿਣ ਲੱਗੇ ਅੱਜ ਮੈਂ ਉਸ ਬਾਦਸ਼ਾਹ ਦਾ ਉਹ ਵੀ ਦਿਨ ਦੇਖਿਆ ਹੈ, ਮੌਤ ਹੋਈਏ ਨਗਾਰੇ ਘਰ ਪਏ ਨੇ ਪਰ ਉਹਦੇ ਨਾਂ ਦਾ ਅੱਜ ਨਗਾਰਾ ਨਹੀਂ ਵੱਜਣਾ। ਪਿਆਰਿਓ, ਗੁਰੂ ਕਾ ਸਿੱਖ ਉਹਨੂੰ ਪਾਤਸ਼ਾਹ ਮੰਨਦਾ ਜਿਹਦਾ ਨਗਾਰਾ ਆਦਿ ਕਾਲ ਤੋਂ ਵੱਜਦਾ, ਸਭ ਕੁਝ ਸਮੇਟਿਆ ਜਾਏਗਾ, ਪਰ ਗੁਰੂ ਨਾਨਕ ਸਾਹਿਬ ਦੇ ਸਿੱਖ ਪਾਤਸ਼ਾਹ ਦਾ, ਇਸ ਸਿੱਖ ਦਾ ਪਾਤਸ਼ਾਹ ਦੇ ਪਾਤਸ਼ਾਹ ਰੱਬ ਦਾ ਨਗਾਰਾ ਕਦੀ ਵੀ ਦੁਨੀਆਂ ਦੀ ਕੋਈ ਤਾਕਤ ਬੰਦ ਨਹੀਂ ਕਰ ਸਕੇਗੀ। ਕਹਿਣ ਲੱਗੇ ਅੱਜ ਉਹੀ ਬਾਦਸ਼ਾਹ, ਉਹਦੀ ਅਰਥੀ ਨਿਕਲੀਏ, ਨਗਾਰਾ ਨਾਲ ਏ, ਪਰ ਅੱਜ ਕੋਈ ਨਹੀਂ ਸੱਦ ਦਿੰਦਾ ਪਿਆ ਕਿ ਬਾਦਸ਼ਾਹ ਪਧਾਰ ਰਿਹਾ ਹੈ, ਅੱਜ ਦਰਬਾਰ ਦਾ ਸਿੰਘਾਸਨ ਸੱਖਣਾ ਪਿਆ ਹੈ, ਕਵੀ ਲੋਕ ਆਪਣੀਆਂ ਥਾਵਾਂ ਤੇ ਬੈਠੇ ਨੇ, ਕੋਈ ਵੀ ਸਿਫਤ ਨਹੀਂ ਕਰਦਾ, ਅੱਜ ਤਾਂ ਸੋਨੇ ਦਾ ਛਤਰ ਵੀ ਕਿਸੇ ਨੇ ਝੁਲਾਇਆ ਨਹੀਂ। ਕਹਿੰਦੇ ਨੇ ਉਸ ਵੇਲੇ ਮੈਂ ਹੈਰਾਨ ਹੋਇਆ ਕਿ ਜਿਹਦੇ ਪਿੱਛੇ ਹਜ਼ਾਰਾਂ ਲੋਕ ਤੁਰਦੇ ਸਨ, ਲੰਘਦਾ ਸੀ ਤੇ ਸਜਦੇ ਕਰਦੇ ਸਨ, ਅੱਜ ਕੋਈ ਬਾਦਸ਼ਾਹ ਜ਼ਮੀਨ ਦੇ ਵਿੱਚ ਗੱਡਿਆ ਪਿਆ, ਉਹਦੇ ਉੱਤੇ ਮਣਾ ਨੂੰ ਮਿੱਟੀ ਪਾ ਦਿੱਤੀ, ਰਾਤ ਨੂੰ ਇਕੱਲਾ ਸ਼ਮਸ਼ਾਨ ਭੂਮੀ ਵਿੱਚ ਖਾਕ ਦੇ ਸਪੁਰਦ ਹੈ। ਕਹਿਣ ਲੱਗੇ ਉਹਦੀ ਕਬਰ ਨੂੰ ਦੇਖ ਕੇ ਕਿਹਾ, ਤੂੰ ਕੱਲ ਬਾਦਸ਼ਾਹ ਪੈ, ਅੱਜ ਤੇਰੇ ਆਪਣਿਆਂ ਨੇ ਤੈਨੂੰ ਯਤੀਮਾਂ ਦੀ ਤਰ੍ਹਾਂ ਘਰੋਂ ਬਾਹਰ ਕਰ ਦਿੱਤਾ। ਕਿਉਂਕਿ ਸਿੱਖ ਦਾ ਪਾਤਸ਼ਾਹ ਜਿਹੜਾ ਹੈ ਕੇਵਲ ਇੱਕ ਸਾਈਂ ਪਰਮਾਤਮਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਕਹਿਣ ਲੱਗੇ ਪਿਆਰਿਆ ਕਿ ਪਾਸ ਦਮਾਮੇ ਛੱਤ ਸਿਰ, ਇਹ ਦੁਨਿਆਵੀ ਪਾਤਸ਼ਾਹ ਦੀ ਗੱਲ ਹੈ, ਦੁਨਿਆਵੀ ਰਾਜੇ ਦੀ ਗੱਲ ਹੈ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਪਰ ਪਿਆਰਿਓ ਅੱਜ ਉਹ ਕੂੜੇ ਬਾਦਸ਼ਾਹ ਜਾਏ ਸੁੱਤੇ ਚੀਰਾਨ ਮੈਂ, ਥੀਏ ਅਤੀਮਾ ਗੱਡ, ਮਿੱਟੀ ਵਿੱਚ ਜਾ ਕੇ ਸੌਂ ਗਏ ਤੇ ਯਤੀਮਾਂ ਦੀ ਤਰ੍ਹਾਂ ਪਏ ਨੇ, ਉਹਨਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ। ਗੁਰਮੁਖ, ਇੱਕ ਦੋ ਪ੍ਰਮਾਣ ਮੈਂ ਹੋਰ ਅਰਥ ਕਰਕੇ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਨਾ ਚਾਹੁੰਦਾ। ਜਦੋਂ ਸਿੱਖ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਪੜ੍ਹਦਾ ਹੈ, ਸਿੱਖ ਦਾ ਅਕੀਦਾ ਆਪਣੇ ਗੁਰੂ ਤੋਂ ਵੱਡੀ ਹੋਰ ਕੋਈ ਤਾਕਤ ਉਹਦੇ ਸਾਹਮਣੇ ਨਹੀਂ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਸਿੱਖ ਹੈ, ਉਹਦਾ ਕੰਮ ਕੀ ਹੈ? ਨਾ ਤਾਂ ਉਹਦਾ ਕੋਈ ਬਹੁਤ ਵੱਡਾ ਵਪਾਰ ਹੈ, ਨਾ ਜਹਾਜ਼ ਚੱਲਦੇ ਨੇ, ਨਾ ਵੱਡੀਆਂ ਦੁਕਾਨਾਂ ਨੇ, ਸਿਰਫ ਉਹਦਾ ਕੰਮ ਇੰਨਾ ਕੁ ਸੀ ਕਿ ਉਹਨੇ ਘਾਹ ਖੋਤਰਨਾ, ਉਹਨੂੰ ਵੇਚ ਕੇ ਉਹਦੇ ਨਾਲ ਆਪਣੀ ਦੋ ਡੰਗ ਦੀ ਰੋਟੀ ਉਹ ਝੁਲਸਦਾ ਸੀ। ਆਗਰੇ ਦੀ ਧਰਤੀ ਤੇ ਉਹ ਬੈਠਾ। ਸਿਰਫ ਇੱਕ ਦੋ ਘਟਨਾਵਾਂ ਨਿੱਕੀਆਂ ਨਿੱਕੀਆਂ ਮੈਂ ਅਰਜ਼ ਕਰਨੀਆਂ ਚਾਹੁੰਦਾ ਕਿ ਸਾਡੇ ਅੰਦਰ ਨੂੰ ਕਿਤੇ ਸੂਝ ਆ ਜਾਏ, ਦਾਤਾ ਮੇਰ ਕਰੇ ਕਿ ਸਿੱਖ ਲਈ ਗੁਰੂ ਨਾਨਕ ਸਾਹਿਬ ਦੇ ਰਾਜ ਤੋਂ ਤੇ ਉਸ ਪਾਤਸ਼ਾਹ ਤੋਂ ਵੱਡੀ ਹਸਤੀ ਹੋਰ ਕੋਈ ਨਹੀਂ। ਉਸ ਨੂੰ ਅੱਜ ਆਗਰੇ ਖਬਰ ਮਿਲੀ ਹੈ ਕਿ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੂੰ ਰੋਜ਼ ਸਿਫਤ ਤੋਂ ਸਲਾਹ ਕਰਨਾ, ਉਹ ਛੇਵੇਂ ਪਾਤਸ਼ਾਹ ਅੱਜ ਆਗਰੇ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾ ਰਹੇ ਨੇ। ਉਸ ਸਿੱਖ ਦਾ ਚੌ ਦਿਨ ਵੇਖਣ ਵਾਲਾ ਸੀ। ਅੱਜ ਉਹਨੇ ਕਿਹਾ, ਸਤਿਗੁਰੂ ਮੇਰੇ ਕੋਲ ਜਿਹੜੀ ਦਾਤ ਹੈ ਤੁਸੀਂ ਬਖਸ਼ੀਏ, ਮੈਂ ਉਹੀ ਤੇਰੇ ਚਰਨਾਂ ਵਿੱਚ ਭੇਟ ਕਰਨੀ ਹੈ। ਤੇਰੇ ਦਰ ਤੇ ਅੱਜ ਜਿਹੜੇ ਸੋਨੇ ਹੀਰਿਆਂ ਦੇ ਵਪਾਰੀ ਨੇ ਉਹ ਹੀਰੇ ਮੱਥਾ ਟੇਕਣਗੇ, ਜਿਨ੍ਹਾਂ ਨੂੰ ਤੂੰ ਧਨ ਦੌਲਤ ਦਿੱਤਾ ਉਹ ਰੁਪਈਏ ਦੌਲਤ ਤੇਰੇ ਚਰਨਾਂ ਵਿੱਚ ਮੱਥਾ ਟੇਕਣਗੇ। ਮੇਰੇ ਲਈ ਸਭ ਤੋਂ ਵੱਡੀ ਪੂੰਜੀ ਮੇਰੇ ਲਈ ਘਾਹ ਦੀ ਇੱਕ ਗੱਠ ਹੈ, ਇੱਕ ਟਕਾ ਮੈਂ ਕਈ ਸਾਲਾਂ ਤੋਂ ਸਾਂਭ ਕੇ ਤੇਰੇ ਚਰਨਾਂ ਲਈ ਰੱਖਿਆ, ਇਹ ਘਾਹ ਦੀ ਗੱਠ ਤੇਰੇ ਘੋੜੇ ਦੇ ਲਈ ਹੈ, ਤੇ ਇਹ ਟਕਾ ਮੇਰਾ ਜਿਹੜਾ ਹੈ ਦਸਾਂ ਨਵਾਂ ਦੀ ਕਿਰਤ ਦਾ, ਇਹ ਤੇਰੇ ਚਰਨਾਂ ਵਿੱਚ ਮੈਂ ਲੰਗਰ ਲਈ ਸਮਰਪਿਤ ਕਰਾਂਗਾ। ਹੁਣ ਇੱਕ ਗੱਲ ਧਿਆਨ ਰੱਖਿਓ, ਉਸ ਬੰਦੇ ਦੇ ਪਿੱਛੇ ਕੋਈ ਲੋਕ ਨਹੀਂ, ਨਾ ਉਹਦੇ ਉੱਚੇ ਮਹੱਲ ਨੇ, ਪਰ ਉਸ ਅੰਦਰ ਉਹਦੇ ਦਿਲ ਦੇ ਤਖ਼ਤ ਤੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕਿਸੇ ਦਾ ਰਾਜ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚੋਂ ਜਾ ਰਿਹਾ, ਘਾਹ ਦੀ ਗੱਠ ਉਹਨੇ ਸਿਰ ਦੇ ਉੱਤੇ ਚੱਕੀ, ਆਪਣੇ ਕੱਪੜੇ ਦੇ ਪੱਲੇ ਉਹਨੇ ਟਕਾ ਬੰਨਿਆ। ਵਿਚਾਰੇ ਨੂੰ ਕਿਸੇ ਨੇ ਇਹ ਗੱਲ ਕਹਿ ਦਿੱਤੀ, ਜਾਣ ਲੱਗਿਆ ਉਸ ਗੁਰੂ ਕੇ ਸਿੱਖ ਨੂੰ ਸ਼ਬਦ ਕਹਿ ਦਿੱਤੇ, ਜਦੋਂ ਪੁੱਛਦਾ ਮੈਂ ਪਾਤਸ਼ਾਹ ਨੂੰ ਮਿਲਣੇ, ਤੇ ਜਹਾਂਗੀਰ ਦੇ ਕੈਂਪ ਵੱਲ ਉਹਦੇ ਤੰਬੂ ਵੱਲ ਤੋਰ ਦਿੱਤਾ, ਜਾ ਕੇ ਉੱਥੇ ਟਕਾ ਰੱਖ ਕੇ ਘਾਹ ਦੀ ਗੱਠ ਰੱਖ ਕੇ ਪਹਿਲਾ ਸ਼ਬਦ ਕਿਹਾ ਕਿ ਪਾਤਸ਼ਾਹ ਜਨਮ ਮਰਨ ਕੱਟੀਏ, ਸ਼ਬਦ ਕਿਹਾ ਆਪਣੇ ਚਰਨਾਂ ਵਿੱਚ ਰਹਿਮਤ ਬਖਸ਼ੋ ਨਿਵਾਸ ਦਿਓ। ਜਹਾਂਗੀਰ ਕੰਬ ਉੱਠਿਆ ਤੇ ਉਹਦੇ ਸ਼ਬਦ ਇਹ ਸਨ, ਮੈਂ ਖੁਦ ਮੌਤ ਤੋਂ ਤਰਾਸ ਪਿਆ ਕਰਨਾ ਵਾਂ। ਤੇ ਸਿੱਖ ਨੇ ਜਦੋਂ ਦੇਖਿਆ ਕਹਿਣ ਲੱਗਾ ਤੁਸੀਂ ਕੌਣ? ਕਹਿੰਦਾ ਮੈਂ ਬਾਦਸ਼ਾਹ। ਅਗਲੀ ਗੱਲ ਵੀ ਕੀਤੀ ਉਹਨੇ ਘਾਹ ਦੀ ਗੱਤ ਤੇ ਟਕਾ ਉਸੇ ਵੇਲੇ ਚੁੱਕ ਲਿਆ ਸੀ। ਹੁਣ ਇਹ ਗੱਲ ਸਾਹੀ ਭਾਵੇਂ ਛੋਟੀ ਜਿਹੀ, ਮੈਂ ਕਹਿੰਦਾ ਉਹ ਸਿੱਖ ਦਾ ਅੰਦਰ ਕਿੰਨਾ ਕੁ ਅਡੋਲ ਬਲਵਾਨ ਤੇ ਗੁਰੂ ਦੇ ਚਰਨਾਂ ਤੇ ਭਰੋਸਾ ਕਰੀ ਬੈਠਾ ਹੋਵੇਗਾ ਜਿਹੜਾ ਬਾਦਸ਼ਾਹ ਦੇ ਅੱਗੇ ਘਾਹ ਦੀ ਗੱਠ ਰੱਖ ਕੇ ਫਿਰ ਚੁੱਕਣ ਲੱਗਾ। ਸਵਾਲ ਘਾਹ ਦੀ ਗੱਠ ਦਾ ਨਹੀਂ, ਸਵਾਲ ਤਾਂ ਇਹ ਵੀ ਘਾਹ ਖੋਤਰਨ ਵਾਲੇ ਦੇ ਅੰਦਰ ਬਾਦਸ਼ਾਹ ਦੀ ਕੀਮਤ ਕੀ ਹੈ ਤੇ ਆਪਣੇ ਗੁਰੂ ਦੀ ਕੀਮਤ ਕੀ। ਜਦੋਂ ਘਾਹ ਦੀ ਗੱਠੜੀ ਚੁੱਕਣ ਲੱਗਾ ਤੇ ਬਾਦਸ਼ਾਹ ਨੇ ਇਹੀ ਕਿਹਾ ਸੀ ਕਿ ਸਿੱਖਾਂ ਤੋਂ ਮਿਲਣਾ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਹੁੰਦੇ ਤੇ ਜੋ ਕੁਝ ਤੂੰ ਚਾਹੇ ਮੈਂ ਹੀਰੇ ਮੋਤੀ ਸੋਨਾ ਚਾਂਦੀ ਦੇ ਦੇਣਾ ਵਾਂ, ਪਰ ਆਹ ਗੱਠ ਮੇਰੇ ਅੱਗੇ ਰੱਖ ਕੇ ਟਕਾ ਰੱਖ ਕੇ ਚੁੱਕਣਾ ਬਾਦਸ਼ਾਹ ਦੀ ਤੁਹੀਨ ਹੈ। ਸਿੱਖ ਨੇ ਬੜੇ ਸੋਹਣੇ ਸ਼ਬਦ ਕਹਿ ਸਨ, ਕਹਿਣ ਲੱਗਾ ਬਾਦਸ਼ਾਹ ਇੱਕ ਗੱਲ ਚੇਤੇ ਰੱਖੀ, ਇਸ ਘਾਹ ਦੀ ਇੱਕ ਇੱਕ ਤੰਦ ਦੇ ਵਿੱਚ ਮੇਰੇ ਸੀਨੇ ਦਾ ਪ੍ਰੇਮ ਸਮੋਇਆ ਹੋਇਆ ਹੈ, ਇਸ ਟਕੇ ਦੇ ਵਿੱਚ ਮੇਰੀ ਜਿੰਦ ਜਾਨ ਹੈ। ਤੇ ਕਹਿੰਦਾ ਜੇ ਤੂੰ ਘਾਹ ਚਾਹਨਾ ਹੈ, ਟਕਾ ਚਾਹਨਾ, ਇਹਦੇ ਬਦਲੇ ਘੋੜਿਆਂ ਲਈ ਗੁਰੂਦਿਆਂ ਲਈ ਦਾਣਾ ਦੇ ਦੇਣਾ, ਹੀਰੇ ਮੋਤੀ ਦੇਣਾ। ਹੱਸ ਕੇ ਇੱਕੋ ਗੱਲ ਕਹੀ ਸੀ, ਬਾਦਸ਼ਾਹ ਮੁਗਲਾਂ ਦੇ ਰਾਜ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ, ਕਿ ਲੋਧੀਆਂ ਦੇ ਰਾਜ ਦੇ ਸਿੱਕੇ ਤੇਰੇ ਰਾਜ ਵਿੱਚ ਚੱਲਣਗੇ? ਕਹਿਣ ਲੱਗਾ ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਬਾਬਰ ਪਿਆਂ ਦਾ ਹੀ ਸਿੱਕਾ ਚੱਲੇਗਾ। ਤੇ ਅੱਗੋਂ ਸਿੱਖ ਨੇ ਟਕਾ ਚੁੱਕ ਕੇ ਤੇ ਘਾਹ ਚੁੱਕ ਕੇ ਕਿਹਾ, ਬਾਦਸ਼ਾਹ ਚੇਤੇ ਰੱਖੀ, ਇੱਕ ਕੂੜੇ ਬਾਦਸ਼ਾਹ ਦਾ ਸਿੱਕਾ ਦੂਜੇ ਪਾਸ ਬਾਦਸ਼ਾਹ ਦੇ ਰਾਜ ਵਿੱਚ ਨਹੀਂ ਚੱਲਦਾ। ਉਹ ਪਿਆਰਿਆ, ਜਿਸ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰੇਮ ਦੀ ਘਾਹ ਦੀ ਗੱਠ ਤੇ ਟਕੇ ਚੱਲ ਜਾਣਾ, ਉੱਥੇ ਤੇਰੇ ਵਰਗੇ ਬੰਦੇ ਦੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਹੁਣ ਉਸ ਸਿੱਖ ਦੀ ਨਿੱਕੀ ਜਿਹੀ ਗੱਲ ਨੇ ਜਹਾਂਗੀਰ ਦੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ ਕਿ ਸਿੱਖਾਂ ਦਾ ਅਸਲੀ ਮੁਕਾਮ ਕੀ ਹੈ, ਇਹ ਕੀ ਲੋਚਦੇ ਨੇ, ਇਹਨਾਂ ਦੀ ਇੱਛਾ ਕੀ ਹੈ। ਸਿੱਖ ਘਾਹ ਦੀ ਗੱਠ ਤੇ ਟਕਾ ਲੈ ਕੇ ਗਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਲੇਰਾਂ ਦੇ ਦਾਤੇ ਆਪਣੇ ਤੰਬੂ ਤੋਂ ਬਾਹਰ ਲੈਣ ਵਾਸਤੇ ਆਏ ਸਨ। ਜਦੋਂ ਸਿੱਖ ਨੂੰ ਕਿਹਾ ਲਿਆ ਮੈਨੂੰ ਘਾਹ ਦੀ ਗੱਠ ਮੈਨੂੰ ਚੁਕਾ, ਕਹਿੰਦਾ ਨਹੀਂ, ਅੱਗੇ ਭੁਲੇਖੇ ਵਿੱਚ ਪੈ ਗਿਆ, ਹੁਣ ਮੈਂ ਆਪਣੇ ਪਾਤਸ਼ਾਹ ਤੋਂ ਬਿਨਾਂ ਕਿਸੇ ਦੇ ਸਾਹਮਣੇ ਨਹੀਂ ਜਾਣਾ। ਉਸ ਵੇਲੇ ਜਹਾਂਗੀਰ ਨੇ ਆਪਣੀਆਂ ਅੱਖਾਂ ਨਾਲ ਮਾਜਰਾ ਤੱਕਿਆ, ਕਹਿੰਦਾ ਕਿਉਂ ਲੋਕੀ ਇਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ? ਮੇਰੇ ਸਾਹਮਣੇ ਆਇਆ, ਮੈਂ ਆਪਣੇ ਸਿੰਘਾਸਨ ਤੋਂ ਹਿੱਲਿਆ ਨਹੀਂ। ਕਹਿਣ ਲੱਗੇ ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ, ਅਸੀਂ ਤਾਕਤ ਨਾਲ ਲੋਕਾਂ ਦੇ ਤਨ ਤੇ ਜ਼ੋਰ ਨਾਲ ਰਾਜ ਤਾਂ ਕਰਨੇ ਆ, ਤੇਰੇ ਕੋਲ ਪ੍ਰੇਮ ਦੀਆਂ ਰਹਿਮਤਾਂ ਨੇ, ਤੂੰ ਸਿੱਖਾਂ ਦੇ ਮਨ ਉੱਤੇ ਆਪਣੀ ਰਹਿਮਤ ਨਾਲ ਰਾਜ ਪਿਆ ਕਰਨਾ। ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਉਹਨੇ ਪੇਸ਼ ਕੀਤਾ। ਦੂਸਰੀ ਉਦਾਹਰਨ ਮੈਂ ਇੱਕ ਹੋਰ ਅਰਜ਼ ਕਰਦੀ, ਇੱਕ ਪਵਿੱਤਰ ਹੁਕਮਨਾਮਾ ਗੁਰੂ ਤੇਗ ਬਹਾਦਰ ਜੀ ਦਾ ਤੇ ਪਟਨੇ ਦੀ ਸੰਗਤ ਨੂੰ ਉਹਨਾਂ ਨੇ ਲਿਖੇ। ਮੈਂ ਸਿਰਫ ਦੋ ਇਤਿਹਾਸਕ ਚੂਕ ਮਾਤਰ ਘਟਨਾਵਾਂ ਲਈਆਂ ਨੇ, ਫਿਰ ਅੰਮ੍ਰਿਤ ਬਾਣੀ ਵੱਲ ਆਉਣਾ ਕਿ ਸਿੱਖ ਦੇ ਅੰਦਰ ਪਾਤਸ਼ਾਹ ਗੁਰੂ ਹੈ ਜਿਸ ਨੇ ਸੱਚ ਦਾ ਰਾਜ ਕਾਇਮ ਕੀਤਾ। ਧੰਨ ਗੁਰੂ ਤੇਗ ਬਹਾਦਰ ਜੀ ਆਪਣੇ ਸਪੁੱਤਰ ਗੁਰੂ ਗੋਬਿੰਦ ਰਾਏ ਜੀ ਨੂੰ ਤਕਰੀਬਨ ਪੌਣੇ ਕੁ ਪੰਜ ਸਾਲ ਤੋਂ ਵੱਧ ਸਮਾਂ ਹੁੰਦਾ ਜਦੋਂ ਆਪਣੇ ਪੁੱਤਰ ਨੂੰ ਮਿਲਦੇ ਨੇ। ਹੈਰਾਨ ਹੋਈਦਾ ਪੜ੍ਹ ਕੇ ਚੋਜੀ ਪ੍ਰੀਤਮ ਦੇ ਬਾਲ ਉਮਰ ਦੇ ਜਿਹੜੇ ਕੌਤਕ ਨੇ, ਅੱਜ ਨਵਾਬ ਦੀ ਅਸਵਾਰੀ ਤੋਂ ਲੰਘਦੀ ਹੈ ਤੇ ਅੱਗੇ ਤੁਰਦਾ ਹੋਇਆ ਅਹਿਲਕਾਰ ਕਹਿ ਰਿਹਾ, ਬੇਟਾ ਕਿ ਬੱਚਿਓ, ਕਿ ਨਵਾਬ ਸਾਹਿਬ ਦੀ ਅਸਵਾਰੀ ਆ ਰਹੀ ਹੈ ਤੇ ਇਹਦੇ ਚਰਨਾਂ ਵਿੱਚ ਝੋਕੇ ਸਿਜਦੇ ਕਰਿਓ। ਮੇਰੇ ਬਾਲਾ ਪ੍ਰੀਤਮ, ਪਾਤਸ਼ਾਹਾਂ ਦੇ ਪਾਤਸ਼ਾਹ ਨਾਲ ਦੇ ਸਾਥੀਆਂ ਨੂੰ ਕਹਿੰਦੇ ਨੇ ਬਿਲਕੁਲ ਨਹੀਂ, ਕੂੜੇ ਨਵਾਬ ਦੇ ਸਾਹਮਣੇ ਝੁਕਣਾ ਨਹੀਂ, ਇਹਦਾ ਮਜ਼ਾਕ ਇਹਦਾ ਮੌਜੂ ਉਡਾ ਕੇ ਜਾਵਾਂਗੇ। ਵੱਡੇ ਵੱਡੇ ਝੁਕੇ, ਪਰ ਜਦੋਂ ਗੁਰੂ ਗੋਬਿੰਦ ਰਾਏ ਜੀ ਦੇ ਕੋਲ ਨਵਾਬ ਦੀ ਅਸਵਾਰੀ ਆਈ ਤੇ ਕਿਰਪਾਲੂ ਦਾਤਾ ਨੇ ਉਹਦਾ ਮੌਜੂ ਉਡਾਇਆ, ਆਪਣਾ ਸਿਰ ਨਹੀਂ ਉਹਦੇ ਸਾਹਮਣੇ ਚੁਕਾਇਆ। ਪਟਨੇ ਦੇ ਕੁਝ ਸਿੱਖਾਂ ਨੇ, ਕੁਝ ਲੋਕਾਂ ਨੇ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਲਿਖੀ। ਮੈਂ ਸਿਰਫ ਦੋ ਕੁ ਸ਼ਬਦ ਉਸ ਚਿੱਠੀ ਦੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਤ ਹੈ। ਉਹਨਾਂ ਨੇ ਚਿੱਠੀ ਲਿਖੀ ਕਿ ਗੁਰੂ ਗੋਬਿੰਦ ਰਾਏ ਜੀ ਦੇ ਸੰਬੰਧ ਵਿੱਚ ਕਿ ਬਾਲਾ ਪ੍ਰੀਤਮ ਨੇ ਨਵਾਬ ਦੀ ਪਰਵਾਹ ਨਹੀਂ ਕੀਤੀ, ਉਹਦੀ ਅਸਵਾਰੀ ਦੇ ਸਾਹਮਣੇ ਝੁਕੇ ਨਹੀਂ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਚਿੱਠੀ ਪਾਈ ਤੇ ਮੇਰੇ ਨੌਵੇਂ ਸਤਿਗੁਰੂ ਮੇਰਾ ਦੇ ਦਾਤੇ ਨੇ ਉਸ ਚਿੱਠੀ ਦਾ ਉੱਤਰ ਇਹ ਦਿੱਤਾ, ਕਹਿਣ ਲੱਗੇ ਸਰਬੱਤ ਪੰਡਿਤ ਪਟਨੇ ਕੀ ਸੰਗਤ ਗੁਰੂ ਰੱਖੇਗਾ। ਸ਼ਬਦ ਸਨ ਕਿ ਸਰਬੱਤ ਪਟਨੇ ਦੀ ਸੰਗਤ ਗੁਰੂ ਰੱਖੇਗਾ। ਗੋਬਿੰਦ ਜੋ ਕੀਆ ਸੋ ਭਲਾ ਕੀਆ, ਕਿ ਜੋ ਸਾਡੇ ਪੁੱਤਰ ਨੇ ਕੀਤਾ ਉਹ ਭਲਾ ਕੀਤਾ, ਇਹਦੇ ਵਿੱਚ ਕੋਈ ਭੁੱਲ ਨਹੀਂ। ਗੋਬਿੰਦ ਜੋ ਕੀਆ ਸੋ ਭਲਾ ਕੀਆ, ਸਰਕਾਰੀ ਅਹਿਲਕਾਰ ਆਏ ਉਸ ਨੂੰ ਪਵਾਂਦੀ ਦੇਣੀ ਸਰਾਂਦੀ ਨਹੀਂ ਦੇਣੀ। ਇਹ ਸ਼ਬਦ ਕਹਿ ਕੇ ਉਹਨੂੰ ਪੈਂਦ ਵਾਲੇ ਪਾਸੇ, ਪੈਰਾਂ ਵਾਲੇ ਪਾਸੇ ਖੜੇ ਕਰਨਾ, ਉਹਨੂੰ ਸਰਾਣੇ ਵਾਲੇ ਪਾਸੇ ਵੀ ਖੜੇ ਕਰਨਾ, ਇਹਦਾ ਮਤਲਬ ਉਹ ਚਿੱਠੀ ਦੀਆਂ ਚਾਰ ਆ ਜਿਹੜੀਆਂ ਸਤਰਾਂ ਨੇ ਇਸ ਗੱਲ ਦੀ ਗਵਾਹੀ ਦੇ ਰਹੀਆਂ ਨੇ ਕਿ ਸਿੱਖ ਦੇ ਅੰਦਰ ਜਿਹੜਾ ਥਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਲਿਖਿਆ ਉਹ ਕਿਸੇ ਕੂੜੇ ਪਾਤਸ਼ਾਹ ਲਈ ਨਹੀਂ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਇੱਕ ਉਹ ਬਾਦਸ਼ਾਹ ਨੇ ਜਿਨ੍ਹਾਂ ਦੇ ਨਗਾਰੇ ਵੱਜਦੇ, ਚੌਰ ਝੁੱਲਦੇ, ਜਿਨ੍ਹਾਂ ਦੇ ਸ਼ਤਰ ਝੁੱਲਦੇ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਪਿਆਰਿਓ, ਉਹਨਾਂ ਬਾਦਸ਼ਾਹਾਂ ਦੀ ਗੱਲ ਕਰਦਿਆਂ ਮੇਰੇ ਕਲਗੀ ਤਾਂ ਰੋਜ਼ ਅੰਮ੍ਰਿਤ ਵੇਲੇ ਸਾਨੂੰ ਇਹ ਗੱਲ ਸਮਝਾਉਂਦੇ ਨੇ, ਜੀਤ ਫਿਰੈ ਤਬ ਦੇਸ਼ ਨਿਸ਼ਾਨ ਕੋ ਬਾਜਤ ਢੋਲ ਮਿਰਗੰਗ ਨਿਗਾਰੇ। ਪਰ ਚੇਤੇ ਰੱਖਿਓ, ਬਾਬੇ ਨਾਨਕ ਦਾ ਰਾਜ ਐਸਾ ਨਹੀਂ ਜਿਉਂ ਜਾ ਇਹਨਾਂ ਦਾ ਹੈ। ਇੱਥੇ ਤਾਂ ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵਦ ਹੈ। ਜੀਤ ਫਿਰੈ ਤਬ ਦੇਸ਼ ਨਿਸ਼ਾਨ ਕੋ ਬਾਜਤ ਢੋਲ ਮਿਰਗੰਗ ਨਿਗਾਰੇ, ਗੁੰਜਤ ਗੋੜ ਗਜਾਨ ਕੇ ਸੁੰਦਰ, ਖਿੰਸ ਤੈ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ਼ਿਲਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਇਹੋ ਜਿਹੇ ਪਾਤਸ਼ਾਹ ਜਿਹੜੇ ਦੇਸ਼ਾਂ ਵਿੱਚ ਆਪਣੇ ਝੰਡੇ ਝੁਲਾਉਣ ਵਾਲੇ ਨੇ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਕਲਗੀਧਰ ਕਹਿੰਦੇ ਨੇ। ਪਤਾ ਨੀ ਪਹਿਲਾਂ ਕਿੰਨੇ ਕੁ ਹੋ ਗਏ, ਹੁਣ ਕਿੰਨੇ ਕੁ ਨੇ, ਅਗਾਂਹ ਕਿੰਨੇ ਕੁ ਆਉਣਗੇ, ਪਰ ਸਿੱਖ ਦਾ ਪਾਤਸ਼ਾਹ ਕੇਵਲ ਸ੍ਰੀ ਪਤ ਸ੍ਰੀ ਭਗਵਾਨ ਹੈ। ਗੁਰੂ ਤੋਂ ਬਿਨਾਂ ਉਹਦਾ ਕੋਈ ਪਾਤਸ਼ਾਹ ਨਹੀਂ। ਦੁਨੀਆਂ ਦੇ ਬਾਦਸ਼ਾਹ ਤੇ ਚਵਰ ਝੁੱਲਦੇ ਨੇ, ਛਤਰ ਝੁੱਲਦੇ ਨੇ, ਸਮੇਂ ਨਾਲ ਉਹ ਸਮੇਟੇ ਜਾਂਦੇ ਨੇ, ਪਰ ਜਦੋਂ ਸਿੱਖ ਬਾਣੀ ਪੜਦਾ ਇਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਹੈ, ਹੇ ਮੇਰੇ ਮਾਲਕ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵਦ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਂਖ ਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਸ਼ਾਹਾਂ ਦਾ ਸ਼ਾਹ ਪਾਤਸ਼ਾਹ ਹੈ, ਸਿਰ ਸ਼ਾਹਾਂ ਪਾਂਖ ਸ਼ਾਹ ਨਿਚਲ ਚੌਰ ਸੱਤ। ਜਦੋਂ ਸਿੱਖ ਬਾਣੀ ਪੜਦਾ ਤੇ ਇਹਨੂੰ ਸ਼ਬਦ ਆਵਾਜ਼ ਦੇ ਕੇ ਕਹਿੰਦਾ, ਕਿਸੇ ਬਾਦਸ਼ਾਹ ਸਾਹਮਣੇ ਨਹੀਂ, ਉਹਦੇ ਸਾਹਮਣੇ ਚੁੱਕ, ਜਾਂ ਕਹਿ ਵਤ ਖਾਨ ਸੁਲਤਾਨ, ਜਾਂ ਕਹਿ ਵਤ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ, ਇਸ ਤੇ ਬਾਹਰ ਨਾ ਹੀ ਕੋਈ। ਸਿੱਖ ਨੂੰ ਬਾਣੀ ਕਹਿ ਰਹੀ ਹੈ ਕਿ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਸਿੱਖ ਨੂੰ ਗੁਰੂ ਕੇ ਬਚਨ ਕਹਿ ਰਹੇ ਨੇ ਪਿਆਰਿਆ, ਕਿ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸੱਚ ਰਾਜ ਕਾਇਮ ਕੀਤਾ ਤੇ ਭੱਗਾਂ ਨੇ ਆਪਣੇ ਸਵਈਆਂ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਕਹਿਣ ਲੱਗੇ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਂ ਚਰਨ ਲੈ ਹਿਰਦੈ ਵਸਾਉ ਤਾਂ ਪਰਮ ਗੁਰੂ ਨਾਨਕ ਗੁਣ ਗਾਉ। ਮੈਂ ਦੋ ਕੁ ਸਵਈਏ ਆਪ ਨੂੰ ਸਾਂਝੇ ਜ਼ਰੂਰ ਕਰਦਾ ਜਾਵਾਂ। ਉਹਨਾਂ ਨੇ ਫਿਰ ਬਾਬੇ ਨਾਨਕ ਦੇ ਰਾਜ ਵਿੱਚ ਕਿਹੜੇ ਕਿਹੜੇ ਝੁਕਦੇ ਨੇ, ਪਹਿਲਾ ਬਚਨ ਕੀਤਾ। ਕਹਿਣ ਲੱਗੇ, ਇੱਕ ਮਨ ਪੁਰਖ ਧਿਆਏ ਬਰਦਾਤਾ, ਕਿ ਅਸੀਂ ਇੱਕ ਮਨ ਕੀ ਕਾਰਗਰ ਹੋ ਕੇ ਪੁਰਖ ਦਰ ਤੇ ਇੱਕ ਪਰਮਾਤਮਾ ਨੂੰ ਜਿਹੜਾ ਸਭ ਨੂੰ ਰਹਿਮਤਾਂ ਦੇਣ ਵਾਲਾ, ਵਰ ਦੇਣ ਵਾਲਾ ਹੈ, ਬਖਸ਼ਾਂ ਦੇਣ ਵਾਲਾ, ਮੈਂ ਉਹਨੂੰ ਧਿਆਉਣਾ ਪਿਆ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ, ਜਿਹੜਾ ਸੰਤਾਂ ਦਾ ਸਹਾਰਾ ਹੈ, ਸਦਾ ਬਖਿਆਤਾ ਤੇ ਜਿਹੜਾ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਲੈ ਰਿਦੇ ਵਸਾਉ, ਉਸ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਕੇ। ਤੋ ਪਰਮ ਗੁਰੂ, ਪਰਮ ਦਾ ਅਖਰੀ ਅਰਥ ਹੈ ਵੱਡਾ, ਪਰਮ ਗੁਰੂ ਕੌਣ, ਤੋ ਪਰਮ ਗੁਰੂ ਨਾਨਕ ਗੁਣ ਗਾਵੂ, ਮੈਂ ਪਰਮ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭੱਟ ਕੱਲ ਜੀ ਕਹਿੰਦੇ ਨੇ ਗੁਣ ਗਾਉਣ ਲੱਗਾ। ਉਸ ਤੋਂ ਅਗਲੇ ਬਚਨ ਨੇ ਕਹਿਣ ਲੱਗੇ, ਗਾਵੂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੈ ਇੰਦਰਾਦ ਭਗਤ ਪ੍ਰਹਲਾਦਕ, ਆਤਮ ਰਾਜ ਦਿਨ ਜਾਣਿਓ ਕਬ ਕਲਸ਼ ਜਤ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨਮਾ। اس سویے دے ارتھاں وال تھوڑی جی توجہ دئیے. دیکھو اس پٹ دا عقیدہ کیویں تے اے پتہ نے جدو اپنے مکھ تو بچن اچارن کیتے نے اے پٹ کون سن. اصل وچ اے آتم متلاشی سن, اندر دے رس نو کھوجن واسطے ترے سن. تے جدو پٹاں دے سویے سی پڑھنے تے تن گرو نانک صاحب جی تو لے کے گرو ارجن دیو جی تک کیول باہر دی کریا نہیں, گرو گھر دے اندر جیڑیاں روحانیت دیاں رحمتاں وردیاں نے پٹ انہاں دا ذکر کر دے. کدی دیکھو ایک دو سویہ کہہ کے پھر اپنے وشے ول آنا ہے. پٹاں دی بانی دا جو وشا ہے وہ ہے گرو اپما. جس بندے دا من اشردک ہوئے, جس بندے دے اندر گرو لی بھاونا نہ بنے, میں کہنا پٹاں دے سویے کتے پڑھو تے او دے ارتھاں نوں واچو, پتھر تو پتھر گردا وی گرو نانک صاحب نوں پرماتما جان لوے گا. انہاں نے جدو حضور دی سمت کیتی تے گرو امرداس جی دے سامنے کھلو, کہن تو مراد جدو بانی پر اچار دے تن گرو گرنتھ صاحب جی دے اندر انہاں دے بچن. جدو پٹ اپنی رچنا تو بچن اچار دے نے گرو نانک صاحب تو لے کے گرو ارجن دیو جی تک وہ سفت پہ کر دیں. کئی بار اپنے میان من کے خیال پنپے گا کہ گرو ارجن صاحب جی دے سامنے کھلوتے ہوئے یہ پہلے گرو صاحبانا سبندی کیویں سمجھتے پے, جویں اج بابا بلوند جی گرو نانک صاحب کی سفت کرتے ہیں پر کرتے پے نے گرو ارجن صاحب دے سامنے. تے جدو سفت کر لگے نے تے فوکی نہیں, اصل وچ او تت گیان دی گل پہ کر دیں. گرو کھو چیتے رکھو اے سفت پتان دی جاں بابا بلوند تے ستا جی دی دنیاوی کمیاں والی سفت نہیں, انہاں دے اندر او امیو چرنے چڑھتے نے جڑے پرماتم دیو نال اک مک ہو کے ترکی بانی اتر دی ہے. جس اندر ترکی بانی اتر لگ پوے سچ جانو ترے کال درشی ہو جاندا. او دے سامنے گرو نانک صاحب بھی کھلوتے نے, انہاں دے سامنے گرو انگد صاحب بھی کھلوتے نے, گرو امرداس جی دے سامنے کھلوتیاں انہاں نے اپنے اندر دا جو مقصد سی وہ سانو سکھاں نوں سنایا. کہن لگے رہو سنت ہو ٹول ساتھ بو تیرے بٹھے, وہ روپیے لین واسطے نہیں, وہ کیول فوکی شہرت لین واسطے نہیں, انہاں دے اندر دی تو پیاس سی. تے انہاں نے خیر تے کیا دنیا دے لوگو اے پیاس بابے نانک دے گھر تو بنا ساڈی کوئی نہیں بجھا سکیا. پھر انہاں اپنا جاتی تجربہ دتا تے اے پٹ تقریباً پہیوے دے علاقے دے لاڈوے دے علاقے دے پہیوے دے نیڑے ایک ندی وگدی سی, ہن تھوڑا جا حصہ وہ رہ گیا, انہوں سرسوتی کہندے سن. اس کنارے تے بسے ہوئے لوگ سن اجے بھی لاڈوے والے پاسے کچھ انہاں دی سنتان ملے گی. انہاں نے آتم بلاشیاں نے بچن کہہ لگے رہو سنت ہو ٹول ساتھ بو تیرے بٹھے, سنیاسی تپسوی مکھوں اے پنڈت مٹھے, برس ایک ہوں پھریو کنہ نہ پرچو لائیو. کنہ نے ایک سال سارے پنڈت ودوان سارے دیکھے ساتھ سنت, کنہ نے حقیقت وے سارے انہوں سنیا ضرور پر من کی تسلی کوئی نہیں ہوئی. انہوں کا تجربہ ہے برس ایک ہوں پھریو کنہ نہ پرچو لائیو, کہتے ہیں کہتی سنی ریت کو خوشی نہ آئیو, ہر نام چھوڑ دوجے لگے تن کے گن ہو کیا کہوں, گردئی میں لائیو تکھیا جیوتو راکھیں تیب رہوں. اج پرماتما نے میر کی تھی گرو امرداس ورگا گرو ملا دیتا جنہوں ملن دے نال ساڈے اندر دی ترپتی ہوئی. ایک ہور اسی بچن پڑھ لیں تے گرو رام داس سچے پاتشاہ دے دربار وچ نا ہر سویرے امرت ویلے اے سویا پورا سکھ جگت جتنی بھی سنگت جہے جہے کنہ وچ پاویں ٹیلی ویژن راہی پاویں ریڈیو راہی آواز پیندی اے, ہر بندہ ان پڑھ کی پڑھیا لکھیا کی پٹاں دی رچنا نال ایک زبان ہو کے بچن گاؤں پہ ہم اوگن پڑے ایک گن نہیں. پھر دیکھو اپنے اندر دی ویدنا ایک سویے وچ پرگٹ پہ کر دے, ہم اوگن پڑے ایک گن نہیں, امرت چھاڑ بکھے بکھائی مایا موہ پرم پہ پھولے, مایا موہ پرم پہ پھولے تک دارا سے پریت لگائی ایک اتم پنتھ سنیوں. پہلا کیول سنیا ہے کسے دسیا جی تسی اندر دا سکھ لینا ہے تے گرو رام داس دے دربار بھی جاؤ. ایک اتم پنت سنیو گر سنگت تین ملنت جم تراس مٹائی, ایک ارداس پاٹ کیرت کی گر رام داس رکھو شرن. انہاں دے اندر دی پوک کیول نام سی, انہاں دے اندر دی اچھا کیول امیو رکھ سی, انہاں پٹانوے داتا ملیاں. میں جی بےنتی کرنا پیا تھی اکاگرتا تھوڑی جج بخش کیونکہ گرو گرنتھ صاحب کے ڈانچے شبد بچ رہ کے اس کی وچار سنیا جائے گا جی اکاگر ہوں گے پٹا نے بچن کے کہن لگے کہ ایک من پورک تیائے برداتا اسی اس پرماتما ایک من اکاگر ہو کے دھیان لگے ہیں جہاں سب نو داتا دین والا ہے سنت سہار جہاں سنتاں دا سہائک ہے سدا بخیاتا تے جڑا ساریاں تھاواں تے پرگٹ ہے ایک من پرکھ تیائے برداتا سنت سہار سدا بخیاتا تاس چرن لے ہردے بساؤں کہندے نے اس پرماتما دے چرن میں اپنے ہردے وچ وسا کے پٹ کل جی کہندے میری گل تے بھروسہ کرو میں رب نو ساکھی بنا کے کہنا گرو نانک صاحب تو وڈا ہور کوئی نہیں تاس چرن لے ہردے بساؤں تو در تے تاں تو پرم گرو نانک گن گاؤں میں سب تو وڈے گرو نانک صاحب دے گن گانا ہوں اس تو اگلا بچن ہے گاؤں گن پرم گرو سکھ ساگر درد نوارن شبد سرے پوچھیا پٹ جی کل جی تسی کی گرو نانک صاحب وچوں مانیا تے اوتھے پٹ جی نے کیا دنیا دے لوگو گاؤں گن پرم گرو سکھ ساگر سب تو وڈے گرو نانک صاحب دے گن اس کر کے گانا وا گرو نانک صاحب سکھاں دے سمندر نے اوہدے کول کیول ہے ہی سکھ کیول ہے ہی آنند گاؤں گن پرم گرو سکھ ساگر درد نوارن او وکاراں دا ناش کرن والے نے دکھاں نوں کٹن والے نے شبد سرے ہوں اتنے سرے دا اکھری ارتھ سروور بھی کئی کرتے ہیں ویسے سرے دا اکھری ارتھ اتنے چشمہ کہ گرو نانک صاحب اس کر کے وڈے نے جہے چرن انہوں کا کوئی پرس لینا ہے وہ دکھ کٹے جاندے نے تے گرو نانک صاحب دے اندروں جو کچھ نکلتا ہے کیول امرت دے سروور نے امرت دے چشمے نے انہوں دے وچوں نرنتر نام امرت دا پرواہ چل گیا گاؤں گن پرم گرو سکھ ساگر درت نوارن شبد سرے تے پوچھیا پٹ جی تسی تا کٹو کٹ انتر آتمک جیون پہ جیندے ہو تانوں او وی دسدے ہونے نے جڑے بابے نانک دے گن گاؤندے نے کیسی طاقتاں گپت رواں کہن لگے خان گاوے گمبھیر تیر مت ساگر جوگی جنگم دھیان ترے کہندے نے حقیقت وچ جڑے گور گیانی ات دے گمبھیر لوک نے وہ بھی گرو نانک صاحب دیا سفت پہ کر دے جو بھی جہے گرو نانک صاحب نو ملے انہوں کی سفت پہ کرتے ہیں جنگم دار سے جڑے شیو دے بھگت سن کہ لگے جنگم سریوڑے بھی گرو نانک صاحب کی سفت کرتے ہیں کہ اصل جہے آتم درشی بندے نے سارے بڑے گرو نانک صاحب کے چرنا بھی جڑے گاؤں گن پرم گرو سکھ ساگر درد نوارن شبد سر ہے گاویں گمبھیر تھیرمت ساگر جوگی جنگم دھیان تر ہے گاویں اندراد بھگت پرہلادک آتم راج جانیو کہندے نے اندر ورگے دیوتے گرو نانک صاحب دے در تے پانی بھرن والے نے کہندے نے جے سچ جانو پرہلاد نے رب نو جپیا اینو کیول سمے کر کے نہ دیکھو کہندے نے آتمک طور تے پرہلاد بھی گرو نانک صاحب دا جس گا رہا گاویں اندراد بھگت پرہلادک آتم رس جن جانیو کہن لگے کب کل سجس گاؤں گرو نانک کب کب دا کریئر ہوں کبھی کل کا ارتھ پٹ کل جی کہہ رہے ہیں کب کل سجس سجس دا ارتھ سونا جس چنگا جس گاؤں گرو نانک ہے دھن گرو نانک صاحب سچے پاتشاہ پٹ کل تیرے چرنان تے چرنوں میں آیا ہے میں ہاتھ جوڑ کے تیرے سونے جس نو گان لگا تے میں دنیا نو دسنا چاہنا وا کہ کب کل سجس گاؤں گرو نانک راج جوگ جن مانیو جس گرو نانک صاحب نے راج تے جوگ مانیا بادشاہ بھی انہاں دے سامنے چکے تے اس گرو نانک صاحب دا اندر پرماتما نال اپید ہے عرض میں کر رہا ہاں کہ گرو نانک صاحب نے سچ دا راج چلایا یہ قلعہ سچ ہے یہ نیاں دے وچ گرو نانک صاحب کرپالو جی نے میر کر کے ستیا والی بل والی طاقت رکھی ہے گرو کے سکھو ہوں اس سچ راج نو اسی کیویں ماہیں گرو نانک صاحب نے مانیا کمائی والے سکھاں نے مانیا تے جے اس راج نو کسے مانن دا نظارہ دیکھنا ہے تے کبھی کبیر تے بابے رویداس دے دو شبد نے ایک ایک شبد انہاں وچوں سمجھ پے گی کہ کیڑا راج تے کیڑا اندر دا رس مانیا ہے کبیر صاحب نے ایک راج دا ذکر کیتا ہے اسے راج دے مالک نے گرو نانک صاحب جی وہ راج کی ہے پیارے شریر ایک قلعہ ہے ਇਸ ਕਿਲੇ ਦੇ ਦਰਵਾਜ਼ੇ ਅੱਗੇ ਰਖਵਾਲਾ ਕਾਮ ਹੈ, ਇਹ ਦੁੱਖ ਤੇ ਸੁੱਖ ਇਹਦੇ ਦੋ ਭੇਤ ਨੇ, ਪਾਪ ਤੇ ਪੁੰਨ ਇਸ ਦਰਵਾਜ਼ੇ ਦੇ ਪਹਿਰੇਦਾਰ ਨੇ। ਮਨ ਜਿਹੜਾ ਉਹ ਕ੍ਰੋਧ ਦੀ ਸੰਗਤ ਕਰਦਾ, ਸਵਾਦ ਤੇ ਮਮਤਾ ਇਸ ਮਨ ਦੇ ਚਾਰ ਚੁਫੇਰੇ ਖੁੱਲਤੇ ਨੇ। ਯਤਨ ਕੀਤਾ ਜਾਂਦਾ ਮੈਂ ਅੰਦਰ ਦੇ ਰਾਜ ਨੂੰ, ਅੰਦਰ ਦੇ ਕਿਲੇ ਨੂੰ ਫਤਿਹ ਕਰਨਾ। ਕਬੀਰ ਜੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ, ਜੇ ਅੰਦਰ ਦਾ ਰਾਜ ਮਾਨਣਾ, ਜਿਵੇਂ ਬਾਹਰ ਦਾ ਰਾਜ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਤੇ ਸੱਚ ਦੇ ਰਾਜ ਨੂੰ ਕਮਾਉਣ ਲਈ ਵੀ ਅੰਦਰੋਂ ਸੰਘਰਸ਼ ਕਰਨਾ ਪਏ। ਉਹ ਸੱਚ ਦਾ ਰਾਜ ਹੈ, ਕਬੀਰ ਸਾਹਿਬ ਦਾ ਸ਼ਬਦ ਹੈ, ਰਾਗ ਹੈ ਭੈਰੋਂ। ਕਹਿਣ ਲੱਗੇ ਕਿਉਂ ਲੀਜੈ ਗਦ ਬੰਕਾ ਭਾਈ, ਦੋਵਰ ਕੋਚ ਅਰ ਤੇਵਰ ਖਾਈ। ਕਹਿਣ ਲੱਗੇ ਕਿ ਭਰਾਵੋ ਦੱਸੋ ਅੰਦਰ ਦੇ ਕਿਲੇ ਨੂੰ ਕਿਵੇਂ ਫਤਿਹ ਕਰੀਏ। ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮੱਤਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਰੂੰ ਰਘੁਰਾਏ। ਕਹਿਣ ਲੱਗੇ ਕਿਹੜੇ ਪਾਸੇ ਜਾਵਾਂ, ਮੇਰਾ ਗਰੀਬ ਦਾ ਜੋਰ ਨਹੀਂ ਪਹੁੰਚਦਾ ਉਸ ਕਿਲੇ ਨੂੰ ਫਤਿਹ ਕਰਨ ਲਈ। ਉੱਥੇ ਫਿਰ ਉਹਨਾਂ ਨੇ ਸ਼ਬਦ ਵਰਤੇ ਨੇ, ਅੰਦਰ ਕਿਉਂ ਨਹੀਂ ਫਤਿਹ ਹੁੰਦਾ। ਸ਼ਬਦ ਵਰਤੇ ਨੇ ਕਾਮ ਕਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਤੇ ਮਨ ਮਾਵਾਸੀ ਰਾਜਾ। ਪਿਆਰਿਓ, ਜਿਸ ਸਰੀਰ ਦੇ ਕਿਲੇ ਦੇ ਹਰ ਦਰਵਾਜੇ ਦੇ ਉੱਤੇ ਕਾਮ ਖਲੋਤਾ ਹੋਵੇ, ਉਸ ਕਿਲੇ ਨੂੰ ਅਸੀਂ ਕਿਵੇਂ ਫਤਿਹ ਕਰਨਾ? ਜਿਹਦਾ ਸੁਣਨਾ ਵੀ ਕਾਮ ਪੈਦਾ ਕਰੇ, ਜਿਹਦਾ ਵੇਖਣਾ ਵੀ ਕਾਮ ਦੀ ਅੱਗ ਭੜਕਾਏ, ਜਿਹਦਾ ਜੀਵ ਨਾਲ ਬੋਲਣਾ ਵੀ ਕਾਮ ਨੂੰ ਅੱਗ ਲਾਏ, ਜਿਹੜਾ ਸਪਰਸ਼ ਕਰਨਾ ਵੀ ਕਾਮ ਦੀ ਗੱਲ ਕਰੇ, ਜਿਹੜਾ ਤੁਰਦਿਆਂ ਕਦਮ ਕਦਮ ਤੇ ਕਾਮ ਦਾ ਪੀੜਿਆ ਹੋਵੇ, ਕਿਵੇਂ ਆਪਣੇ ਅੰਦਰ ਦਾ ਰਾਜ ਕਾਇਮ ਕਰ ਸਕਾਂਗੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਦਰਵਾਜ਼ਿਆਂ ਵੱਲ ਝਾਤੀ ਮਾਰ, ਤੇਰੇ ਹਰ ਦਰਵਾਜ਼ੇ ਦਾ ਪਹਿਰੇਦਾਰ ਕਾਮ ਹੈ। ਕਾਮ ਤਿਵਾਰੀ, ਦੁੱਖ ਸੁੱਖ ਦਰਵਾਨੀ, ਦੁੱਖ ਤੇ ਸੁੱਖ ਜਿਹੜੇ ਤੇਰੀ ਜ਼ਿੰਦਗੀ ਵਿੱਚ ਆਉਂਦੇ ਨੇ, ਇਹ ਦਰਵਾਜ਼ੇ ਦੇ ਉੱਤੇ ਪਹਿਰੇਦਾਰ ਨੇ। ਪਾਪ ਪੁੰਨ ਦਰਵਾਜ਼ਾ, ਜਿਹੜੇ ਤੂੰ ਕਰਮ ਕਰਨਾ ਇਹਦੇ ਵਿੱਚ ਕੋਈ ਪਾਪ ਬਣਦਾ ਕੋਈ ਪੁੰਨ ਬਣਦਾ, ਇਹ ਦਰਵਾਜ਼ੇ ਨੇ ਤੇਰੇ ਇਸ ਕਿਲੇ ਦੇ, ਤੂੰ ਰਾਜ ਜੇ ਕਾਇਮ ਕਰਨਾ। ਕਾਮ ਤਿਵਾਰੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ। ਪਿਆਰਿਆ, ਅੰਦਰ ਦਾ ਰਾਜ ਕਾਇਮ ਕਰਨੀ ਤੇਰੇ ਅੰਦਰ ਤੇ ਪ੍ਰਧਾਨਗੀ, ਕ੍ਰੋਧ ਕਰਦਾ ਪਿਆ, ਉਹ ਜਿਸ ਕਿਲੇ ਦਾ ਕ੍ਰੋਧ ਪ੍ਰਧਾਨ ਹੋਵੇ, ਚੇਤੇ ਰੱਖਿਓ ਉੱਥੇ ਕਦੀ ਅੰਮ੍ਰਿਤ ਦੀ ਝੜੀ ਨਹੀਂ ਲੱਗ ਸਕਦੀ। ਕ੍ਰੋਧ ਜਿੱਥੇ ਹੋਵੇਗਾ ਉੱਥੇ ਕਦੀ ਅੰਮ੍ਰਿਤ ਦੀ ਝੜੀ ਲੱਗੇਗੀ। ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਜਿਹੜਾ ਹਰ ਵੇਲੇ ਕਲੇਸ਼ ਪਾਉਂਦਾ, ਤੈ ਮਨ ਮਾਵਾਸੀ ਰਾਜਾ, ਅੰਦਰ ਜੇ ਰਾਜ ਕਰਨੀ ਤੇ ਚੇਤੇ ਰੱਖੀ ਸਵਾਦ ਸਨਾ, ਆਹ ਜਿਹੜੇ ਤੈਨੂੰ ਜੀਭ ਦੇ ਚਸਕੇ ਲੱਗੇ ਨੇ, ਇਹ ਸਨਾ ਏ ਜਿਹੜਾ ਤੇਰੇ ਅੰਦਰ ਨਾਮ ਦਾ ਰਸ ਨਹੀਂ ਪੈਦਾ ਹੋਣ ਦਿੰਦਾ ਪਿਆ। ਟੋਪ ਮਮਤਾ ਕੋ ਇਸ ਮਨ ਨੇ, ਜਿਹੜੀਆਂ ਮੈਂ ਮੇਰੀ ਸੀ ਤੂੰ ਲਾਈ ਬੈਠਾ ਰੱਖ, ਇਹ ਉੱਤੇ ਟੋਪ ਪਾਇਆ, ਇਹਦੇ ਉੱਤੇ ਕੋਈ ਚੀਜ਼ ਅਸਰ ਨਹੀਂ ਕਰਦੀ, ਤੁਸੀਂ ਸ਼ੁਭ ਗੁਣ ਅਸਰ ਨਹੀਂ ਕਰਦੇ। ਸਵਾਦ ਸਨਾ ਟੋਪ ਮਮਤਾ ਕੋ ਕਬੁੱਤ ਕਮਾਨ ਚੜਾਈ, ਭੈੜੀ ਮਤ ਦੀ ਕਮਾਨ ਮਨ ਨੇ ਪਾਈ ਹੈ। ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਕਿਉਂ ਗੜ ਲਿਓ ਨਾ ਜਾਈ, ਤ੍ਰਿਸ਼ਨਾ ਦੇ ਤੀਰਾਂ ਨੂੰ ਭੱਖਾ ਭਰਿਆ ਹੈ, ਤੇ ਤੂੰ ਲੋਚਨਾ ਪਿਆ ਆਤਮ ਰਸ ਨੂੰ, ਆਪਣੇ ਅੰਦਰ ਝਾਤੀ ਮਾਰ ਕੇ ਦੇਖ। ਉਹ ਚਿਖਾ ਉਹ ਮਨਾ, ਜਿਹੜੇ ਬਾਬੇ ਨਾਨਕ ਨੇ ਆਤਮ ਰਸ ਨੂੰ ਮਾਣਿਆ, ਜੇ ਅੰਦਰ ਦੇ ਰਾਜ ਨੂੰ ਮੰਨਣਾ ਹੀ ਪਹਿਲਾਂ ਇਹਨਾਂ ਨਾਲ ਤੈਨੂੰ ਮੁਕਾਬਲਾ ਕਰਨਾ ਪਏ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਚਲਾਇਆ ਤੇ ਆਤਮ ਰਸ ਦਾ ਦਾਨ ਦਿੱਤਾ ਸਿੱਖਾਂ ਨੂੰ। ਕਿਉਂਕਿ ਅੱਜ ਅੱਗੇ ਭਾਈ ਲਹਿਣਾ ਸਾਹਿਬ ਜੀ ਦਾ ਜੀਵਨ ਆਉਣਾ, ਕਿ ਉਹਨਾਂ ਦੇ ਸਿਰ ਤੇ ਛਤਰ ਰੱਖਿਆ ਤੇ ਨਾਲ ਕਿਹਾ ਲੈ ਅੱਜ ਤੋਂ ਬਾਅਦ ਤੁਸੀਂ ਭਾਈ ਲਹਿਣਾ ਜੀ ਜਿੱਦਣ ਦੇ ਬਾਬੇ ਨਾਨਕ ਦੇ ਚਰਨਾਂ ਵਿੱਚ ਆਏ ਤੇ ਨਾਮ ਦੇ ਪਿਆਲੇ ਅੰਮ੍ਰਿਤ ਦੇ ਪਿਆਲੇ ਪੀਂਦੇ। ਹੁਣ ਜਿਸ ਥਾਂ ਤੇ ਗੁਰੂ ਕੇ ਸਿੱਖੋ ਸਰੀਰ ਦੀ ਇੰਨੀ ਦੁਰਗਤੀ ਹੋਵੇ, ਕਾਮ ਕ੍ਰੋਧ ਈਰਖਾ ਨਿੰਦਿਆ ਚੁਗਲੀ ਦਵੈਸ਼ ਅੰਦਰ ਖਾਦਾ ਹੋਵੇ, ਉਹ ਬੰਦਾ ਕਦੀ ਆਸ ਨਾ ਕਰੇ ਮੈਨੂੰ ਨਾਮ ਰਸ ਆ ਸਕੇ। ਹਉਮੈ ਨੂੰ ਤਾਂ ਜ਼ਰੂਰ ਪਾਲ ਲੈਗਾ, ਬੜੀ ਗੁਰੂ ਦੀ ਮਿਹਰ ਹੈ ਜੀ, ਬੜੀ ਚੜ੍ਹਦੀ ਕਲਾ ਜੀ। ਹਾਂ ਠੀਕ ਹੈ, ਲੋਕ ਭਰਮ ਜਾਣਗੇ, ਪਰ ਸਹੀ ਆਪਣੇ ਅੰਤਰ ਆਤਮੇ ਨੂੰ ਗੁਰੂ ਸਾਹਮਣੇ ਖੋਲੇ, ਪਤਾ ਲੱਗੇਗਾ ਅਸਲ ਵਿੱਚ ਜੋ ਕੁਝ ਮੈਂ ਕਰ ਰਿਹਾ ਧੋਖਾ ਹੈ, ਕਿਉਂਕਿ ਮੈਂ ਆਪਣੇ ਅੰਦਰ ਨੂੰ ਅਜੇ ਤੱਕ ਫਤਿਹ ਨਹੀਂ ਕਰ ਸਕਿਆ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਪ੍ਰਬੁੱਧ ਦੀ ਕਮਾਲ ਹੈ, ਕ੍ਰਿਸ਼ਨਾ ਦੇ ਤੀਰ ਨੇ, ਕਿਵੇਂ ਤੂੰ ਅੰਦਰ ਨੂੰ ਜਿੱਤੇ? ਹੁਣ ਜਦੋਂ ਜਗਿਆਸੂ ਗੁਰੂ ਗ੍ਰੰਥ ਸਾਹਿਬ ਕੋਲ ਆਇਆ, ਥਾਂ ਥਾਂ ਦੀ ਮੁਸਾਜੀ ਕਰਕੇ, ਤੇ ਇਸ ਘਰੋਂ ਇੱਕ ਆਵਾਜ਼ ਆਈ, ਜੇ ਅੰਦਰ ਦਾ ਰਾਜ ਕਾਇਮ ਕਰਨੀ ਤੇ ਚੇਤੇ ਰੱਖੀ ਇਹਨਾਂ ਨੂੰ ਦੁਸ਼ਮਣਾਂ ਨੂੰ ਮਾਰਨ ਦੇ ਲਈ ਤੇਰੇ ਕੋਲ ਇੱਕ ਤੋਪ ਚਾਹੀਦੀ ਹੈ। ਦੇਖੋ ਜੁਗਤ ਦਰਸ਼ੀ, ਅੱਜ ਵੀ ਕਿਸੇ ਦੁਸ਼ਮਣ ਨੂੰ ਫਤਿਹ ਕਰਨਾ ਹੋਵੇ, ਪਹਿਲਾਂ ਉਹਦੇ ਤੇ ਹਵਾਈ ਹਮਲੇ, ਮਿਜ਼ਾਈਲ ਹਮਲੇ ਕੀਤੇ ਜਾਂਦੇ ਨੇ,
ਗਰਾਊਂਡ ਤੇ ਤਾਂ ਉਤਰਦੇ ਨੇ ਪਹਿਲਾਂ ਉੱਤੋਂ ਹਮਲੇ ਕਰਕੇ। ਕਹਿੰਦੇ ਨੇ ਦੇਖ ਜੇ ਤੂੰ ਸਿੱਧਾ ਇਹਨਾਂ ਨੂੰ ਪਕੜਨਾ ਚਾਹੇ ਤੂੰ ਅੰਦਰ ਨੂੰ ਜਿੱਤ ਨਹੀਂ ਸਕੇਗਾ, ਤੈਨੂੰ ਰੱਬ ਨੇ ਇੱਕ ਸੁਰਤ ਦੀ ਤੋਪ ਦਿੱਤੀ ਹੈ, ਜੇ ਸੁਰਤ ਦੀ ਤੋਪ ਨਾਲ ਇੱਥੇ ਬੈਠਾ ਤੂੰ ਕਰੋੜਾਂ ਮੀਲ ਆਪਣੇ ਘਰ ਨੂੰ ਚੇਤੇ ਕਰ ਸਕਣਾ, ਜੇ ਸੁਰਤ ਦੀ ਤੋਪ ਨਾਲ ਤੂੰ ਹਜ਼ਾਰੇ ਮਾਈਲ ਪਿਛਾਂ ਘਰ ਜਾ ਸਕਣਾ, ਤੂੰ ਸੁਰਤ ਦੀ ਤੋਪ ਦੇ ਵਿੱਚ ਗੁਰੂ ਦੇ ਸ਼ਬਦ ਦਾ ਗੋਲਾ ਪਾ ਸੱਚ ਜਾਣੀ, ਇੱਕ ਵਾਰੀ ਤੈਨੂੰ ਗੋਲਾ ਦਾਗਣ ਦੀ ਜਾਚ ਆ ਜਾਏ, ਮੈਂ ਤੈਨੂੰ ਲਿਖ ਕੇ ਦੇਣਾ ਤੂੰ ਅੰਦਰ ਦੇ ਰਾਜ ਦਾ ਮਾਲਕ ਬਣ ਜਾ। ਉਹ ਕਿਵੇਂ ਹੈ? ਕਹਿਣ ਲੱਗੇ ਪ੍ਰੇਮ ਪਨੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਹੁਣ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ। ਮੈਂ ਇੱਕ ਵਾਰੀ ਅੱਗੇ ਵੀ ਅਰਜ਼ ਕੀਤੀ ਸੀ, ਅਸੀਂ ਕੇਵਲ ਉੱਪਰ ਉੱਪਰ ਵਾਲੇ ਗਿਆਨ ਦੀ ਗੱਲ ਸਾਰੇ ਕਰਨੇ ਹਾਂ, ਰੱਬ ਮੇਰ ਕਰੇ ਸਾਨੂੰ ਅੰਦਰ ਡੁੱਬਣ ਦੀ ਜਾਚ ਆ ਜਾਏ। ਤੇ ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਸੀ, ਹਰ ਚੀਜ਼ ਜਿਹੜੀ ਉੱਚੀ ਹੈ ਉਹਦੀ ਉਚਾਈ ਤਾਂ ਕਾਇਮ ਰਹੇਗੀ ਜੇ ਉਹ ਡੂੰਘੀ ਜਾਏਗੀ। ਰੁੱਖ ਨੂੰ ਫਲ ਤਾਂ ਲੱਗਣਗੇ ਜੇ ਜੜਾਂ ਧਰਤੀ ਵੀ ਜਾਣਗੀਆਂ, ਤੇ ਜੇ ਰੁੱਖ ਕਹੇ ਜੀ ਮੈਂ ਜੜ ਧਰਤੀ ਵਿੱਚ ਨਹੀਂ ਜਾਣ ਦੇਣੀ, ਫੁੱਲ ਤੇ ਪੱਤੇ ਫਲ ਮੈਂ ਦੇਣੇ ਨੇ, ਜਿਸ ਰੁੱਖ ਦੀ ਜੜ ਧਰਤੀ ਵਿੱਚ ਨਹੀਂ ਉਹਦੀ ਕਦੀ ਛਾਂ ਫੁੱਲ ਤੇ ਫਲ ਨਹੀਂ ਬਣਨਗੇ। ਜਿਹੜੀਆਂ ਇਮਾਰਤਾਂ ਅਸੀਂ ਸੌ ਸੌ ਮੰਜ਼ਿਲ ਉੱਚੀਆਂ ਦੇਖਦੇ ਹਾਂ, ਕੀ ਉਹਨਾਂ ਨੇ ਕੇਵਲ ਇਸ ਧਰਤੀ ਦੇ ਉੱਤੇ ਹੀ ਰੱਖ ਦਿੱਤੀ ਹੈ? ਨਹੀਂ, ਉਹਦੀ ਡੂੰਘੀ ਨੀਂਹ ਪੱਚ ਕੇ ਉਹਦੀਆਂ ਨੀਹਾਂ ਚੌਥੀਆਂ ਧਰਤੀ ਵਿੱਚ ਗਈਆਂ ਤੇ ਤਾਂ ਉਹ ਬਹੁ ਮੰਜ਼ਲੀ ਇਮਾਰਤ ਬਣੀ। ਜਿਹੜੇ ਸਮੁੰਦਰ ਨੂੰ ਅਸੀਂ ਬਾਹਰੋਂ ਦੇਖਦੇ ਹਾਂ ਕੇਵਲ ਲਹਿਰਾਂ ਨੇ, ਜਦੋਂ ਕਦੀ ਆਪਣੀ ਮੌਜ ਵਿੱਚ ਆਉਂਦਾ ਹੈ, ਆਪਣੀ ਤਹਿ ਤੋਂ ਪੱਟ ਕੇ ਪਾਣੀ ਦੀ ਲਹਿਰ ਬਾਹਰ ਫੜਦਾ ਹੈ ਤੇ ਕਿਨਾਰੇ ਤੇ ਮੋਤੀ ਡਿੱਗਦੇ ਨੇ, ਸਮੁੰਦਰ ਕਹਿੰਦਾ ਮੇਰੇ ਬਾਹਰ ਨੂੰ ਟੱਕੋਗੇ ਤਾਂ ਕੇਵਲ ਲਹਿਰਾਂ ਨੇ, ਮੇਰੀ ਡੂੰਘਾਈ ਵੀ ਜਾ ਕੇ ਦੇਖੋ, ਮੈਂ ਕੀਮਤੀ ਮੋਤੀ ਲੈ ਕੇ ਬੈਠਾ। ਪਿਆਰਿਓ, ਜਿੰਨੀ ਦੇਰ ਤੱਕ ਅੰਦਰ ਵਾਲੇ ਪਾਸੇ ਨਹੀਂ ਆਪਾਂ ਜਾਂਦੇ, ਕਿਉਂਕਿ ਅੰਦਰ ਵਾਲੇ ਪਾਸੇ ਨੂੰ ਅਸੀਂ ਇੱਕੋ ਗੱਲ ਕਹਿ ਦਿੱਤੀ ਹੈ ਜੀ, ਕਰਮ ਕਾਂਡ ਹੈ ਇਹ ਜੋਗੀਆਂ ਵਾਲਾ ਮਾਪੇ ਜੀ, ਕਿ ਬਾਹਰ ਦੀਆਂ ਸਾਡੀਆਂ ਹੰਕਾਰ ਦੀਆਂ ਗੱਲਾਂ ਕਦੀ ਰੱਬ ਦੇ ਦਰ ਤੇ ਸਾਨੂੰ ਥਾਂ ਦਵਾ ਸਕਣਗੀਆਂ? ਨਹੀਂ। ਪਰਮਾਤਮਾ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਬਾਬਾ ਜੀ ਨੇ ਤੇ ਡੰਕੇ ਦੀ ਚੋਰ ਨਾਲ ਕਿਹਾ, ਨਾ ਰੱਗ ਹੈ ਨਾ ਭਿੱਜੈ ਰਾਗੀ ਨਾਦੀ ਵੇਦ, ਨਾ ਭਿੱਜੈ ਸੋਗੀ ਕੀਤਾ ਰੋਜ, ਨਾ ਭਿੱਜੈ ਦਾਤੀ ਕੀਤਾ ਪੁੰਨ, ਨਾ ਭਿੱਜੈ ਬਾਹਰ ਬੈਠਿਆਂ ਸੁਣ। ਬਾਹਰ ਦੇ ਕਿਰਿਆ ਕਰਮਾਂ ਨਾਲ ਰੱਬ ਨੇ ਨਹੀਂ ਭਿੱਜਣਾ, ਜਿੰਨੀ ਦੇਰ ਤੱਕ ਆਪਣੇ ਗਿਰਵਾਨ ਵਿੱਚ ਆਪਾਂ ਜਾਂਦੇ। ਹੁਣ ਜਾਣ ਲੱਗਿਆਂ ਕਰੀਏ ਕੀ? ਕਿਉਂਕਿ ਆਤਮ ਅਭਿਆਸ ਅੰਦਰ ਜਾਣਾ, ਕਿਸੇ ਬੰਦੇ ਨੂੰ ਇਕਾਂਤ ਵਿੱਚ ਕਹਿ ਦਿਓ ਨਾ ਤੂੰ ਇੰਨੇ ਦਿਨ ਸਿਮਰਨ ਕਰਨਾ, ਸੱਚ ਜਾਣ ਨੂੰ ਬੰਦਾ ਸ਼ਦਾਈ ਹੋ ਜਾਏਗਾ ਜੇ ਸਿਮਰਨ ਨਹੀਂ ਕਰੇਗਾ। ਇਕਾਂਤ ਬੰਦੇ ਨੂੰ ਕਮਲਿਆਂ ਕਰ ਦਿੰਦੀ ਏ, ਪਰ ਜਿਹਨੂੰ ਆਪਣੇ ਗੁਰੂ ਦੇ ਸ਼ਬਦ ਦੀ ਸੰਗਤ ਕਰਨ ਦੀ ਜਾਚ ਆ ਜਾਏ, ਸੱਚ ਜਾਣੋ ਫਿਰ ਕਹਿਣ ਲੱਗ ਪੈਂਦਾ, ਖੰਮ ਤੂੰ ਬੀਜ ਭਇਓ ਨੀ ਕੋਈ, ਤੂੰ ਮੈਂ ਸੁਕੰਤ ਨਾਰ ਹੰਸ ਹੋਈ, ਤੇਰੇ ਤੇ ਮੇਰੇ ਦਰਮਿਆਨ ਹੋਰ ਕੋਈ ਨਹੀਂ। ਗੁਰਮੁਖ ਪਿਆਰਿਆਂ ਨੇ ਬੜੇ ਸੋਹਣੇ ਬਚਨ ਲਿਖੇ। ਭਾਈ ਵੀਰ ਸਿੰਘ ਹੋਣਾ ਨੇ ਗੁਰਮੁਖ ਸਿੱਖਿਆ ਵਿੱਚ ਬਚਨ ਹੈ ਕਿ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ ਸੀ ਕਿ ਨਾਮ ਜਪਣੇ ਹਨ ਤੇ ਰਸ ਨਹੀਂ ਆਉਂਦਾ, ਫਿਰ ਜੇ ਉਹ ਪੁੱਛਦੇ ਨੇ ਫਿਰ ਕੀ ਕਰਦੇ ਹੋ? ਕਹਿਣ ਲੱਗੇ ਫਿਰ ਅਸੀਂ ਨਾਮ ਜਪਣਾ ਛੱਡ ਦਿੱਤਾ। ਕਹਿਣ ਲੱਗੇ ਜਿੱਦਣ ਦਾ ਛੱਡਿਆ ਉਦਣ ਦੇ ਆਤਮ ਗਿਆਨੀ ਬਣ ਗਏ? ਅੱਗੇ ਤੁਸੀਂ ਜਪ ਰਹੇ ਸੀ ਹੁਣ ਛੱਡ ਦਿੱਤਾ, ਮੱਝ ਵੀ ਇਕਸਾਰਤ ਕੀਤੀ ਕਿ ਉਹਨੂੰ ਛੱਡਣ ਤੋਂ ਬਾਅਦ ਆਤਮ ਗਿਆਨੀ ਬਣ ਗਏ? ਕਹਿਣ ਲੱਗੇ ਨਹੀਂ, ਫਿਰ ਕੀ ਕਰੀਏ, ਰਸ ਤੇ ਆਉਂਦਾ ਨਹੀਂ। ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸੀ ਕਿ ਬਿਜਲੀ ਦੇ ਲੈਂਪ ਜਗਦੇ ਨੇ, ਆ ਟਿਊਬਾਂ ਆ ਲਾਈਟ ਜਗਦੀਆਂ ਨੇ, ਪਰ ਚੇਤੇ ਰੱਖਿਓ ਜੇ ਬਿਜਲੀ ਚਲੀ ਜਾਏ ਤੇ ਇਹਦਾ ਮਤਲਬ ਇਹ ਨਹੀਂ ਕਿ ਤਾਰਾਂ ਦੇ ਕਨੈਕਸ਼ਨ ਹੀ ਕੱਟ ਦਈਏ, ਤਾਰਾਂ ਲਪੇਟ ਕੇ ਘਰ ਨੂੰ ਆ ਜਾਈਏ। ਜੇ ਤਾਰਾਂ ਲਪੇਟ ਲਈਆਂ ਤੇ ਕਦੀ ਵੀ ਲਾਈਟ ਨਹੀਂ ਜਗੇਗੀ, ਜੇ ਨਹੀਂ ਲਾਈਟ ਆਈ ਕਨੈਕਸ਼ਨ ਨਾ ਕੱਟ ਜੇ ਜੁੜਿਆ ਰਹਿੰਦੇ, ਹੋ ਸਕਦਾ ਕਿਸੇ ਵੇਲੇ ਵੀ ਅੰਦਰ ਬਿਜਲੀ ਆ ਜਾ। ਜੇ ਤੂੰ ਰੋਜ਼ ਅਭਿਆਸ ਕਰੇ ਤੂੰ ਜੁੜਿਆ ਰਹਿ, ਕਿਸੇ ਵੇਲੇ ਵੀ ਤੇਰੇ ਅੰਦਰ ਘਟਨਾ ਵਾਪਰ ਸਕੇਗੀ ਜਿਹਦੇ ਨਾਲ ਤੂੰ ਅੰਦਰ ਨੂੰ ਸਿੱਖ ਸਕੇਗਾ। ਬਾਬੇ ਕਬੀਰ ਜੀ ਨੇ ਜਿਹੜਾ ਸੱਚ ਰਾਜ ਗੁਰੂ ਨਾਨਕ ਸਾਹਿਬ ਨੇ ਚਲਾਇਆ ਤੇ ਜਿਹਨੂੰ ਰਾਏ ਬਲਵੰਡ ਨੇ ਅੰਦਰੋਂ ਮਾਣਿਆ, ਉਹਦੇ ਬਾਰੇ ਕਹਿਣ ਲੱਗੇ ਜੇ ਉਸ ਸੱਚ ਰਾਜ ਦਾ ਸੁੱਖ ਮਾਣਨਾ, ਪ੍ਰੇਮ ਦੇ ਪਲੀਤੇ ਲਵੋ, ਹੰਕਾਰ ਦੇ ਪਲੀਤੇ ਨਹੀਂ। ਪਲੀਤੇ ਤੇ ਜ਼ਰੂਰ ਪਕੜੇ ਨੇ, ਖਿਮਾ ਕਰਿਓ। ਪਿਆਰਿਓ, ਕੋਈ ਟਾਵਾਂ ਟਾਵਾਂ ਜਿਹੜਾ ਪ੍ਰੇਮ ਦਾ ਪਲੀਤਾ ਲੈ ਕੇ ਈਰਖਾ ਤੇ ਨਿੰਦਿਆ ਦੀ ਬਾਹਰ ਨੂੰ ਸਾੜਨ ਤੁਰਿਆ, ਨਹੀਂ ਤੇ ਹੰਕਾਰ ਦੇ ਪਲੀਤੇ ਲਈ ਕਰਿਆ ਆਪਣਾ ਅੰਦਰ ਸੜਿਆ, ਜਿੱਧਰ ਜਾਂਦੀਆਂ ਉਧਰ ਵੀ ਪਲੀਤੇ ਲਾਈ ਜਾਂਦੇ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਨੂੰ ਤੋਪਣਾ ਗੋਲਾ ਗਿਆਨ ਚਲਾਇਆ, ਤੇ ਇਹਦੇ ਵਿੱਚ ਅੱਗ ਪਤਾ ਕਾਹਦੀ ਲਾਣੀ ਹੈ? ਈਰਖਾ ਦੀ, ਹੰਕਾਰ ਦੀ, ਵਕਾਰਾਂ ਦੀ ਨਹੀਂ। ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋਰ ਸਜਾਇਆ, ایک ہی توپ دا گوڑا کتے ٹکانے لگ جائے پیاریا ایک چت ہی تیرا اندر دکھ جائے تے سچ جانی تو اندر نو فتح کر سکے پریم پلیتا سرت ہوائی گوڑا گیان چلایا برہم اگن سہجے پر جالی ایک ہے چور سجایا سات سنتوک لے لڑنے لگا توڑے دوئے دروازہ سات سنگت اور گل کی کرپا تے پکڑیو گڑ کو راجا بھگوت پیر شکت سمرن کی کٹی کال پہ پھانسی اگلی تو کے داس کمیر چڑھو گڑ اوپر نانک راج چلایا اور راج بانی وچ ہے کہنے لگے داس کمیر چڑھو گڑ اوپر راج لیو ابناشی اس راج کی پراپتی ہوئی جس راج نے کدی ختم نہیں ہونی جے کبیر صاحب اس راج دا آنند پہ مانتے نے تو میں ایک دن عرض کیتی سی بابا رویداس انہاں نو بار مکھی دیکھیے تے کم کیے سویرے سدا آتا ہے رویداس ساڈا پشو مر گئے تے کہندے نے ویٹ کرو انتظار کرو میں کھچ کے انہوں ہڈو روڑے وچ لے جاواں گا اس پشو دے چمڑے نو لا دیاں گا رہندے ککھاں دی کلی وچ ٹونڈے مرے پشو نے گنڈ دے جتیاں نے اتار دے چمڑا نے ٹونڈے پشواں دا پنجر نے باہروں ککھاں دی کلی وچ رہن والا ہے پر جدو اندر چاپی مار کے دیکھو سات دے قلعے وچ ٹکیا ہوا ایک اندر دا راج پیا ماندا ہے تے اس مہاپرش نے اندر دے راج دی گل کیتی کہن لگے بیگم پورا شہر کو ناؤ نانک راج چلایا سچ کوٹ ستانی نیمت ہے بیگم پورا شہر کو ناؤ دکھ اندو نہیں تے ٹھاؤں اوتھے کوئی دکھ نہیں کوئی کلیش نہیں کیوں جی پرم اوستھا ہوئے گی گرو کے پیارے ہو جتھے اندر نو نہ دکھ نہ سکھ نہ خوشی نہ گمی کچھ بھی پوندی نہ ہوگی جے کسی اس راج دے وسنیک نو دیکھنا ہے وہ پائی پکھاری نو دیکھے جے اس راج دے وسنیک نو دیکھنا ہے میرے چوچی پریتم کلگی والے نو دیکھے پیارے دیکھو اورنگ جیب نو چکی لکھ دیں کہ کیسے کمال دے اندر دا راج ماننے والا میرا ستگرو سچا پاتشاہ کہہ رہے کمال کرامات قائم کریم رجا بخش تو روجی دے ہو دل پذیر تو اندر دیا داتاں دین والا ہے تے اورنگ زیب نو شبد لکھ دے کہن لگے نا ایمان پرستی نا اوزائیں دین تو ایمان پرست نہیں لوگ تینو کہندے نے پنج وقت دا نمازی پر تن گرو کلگی دھر جی کا زبر نامہ بول کے کہندا نہیں تو پنج وقت دا نمازی نہیں تیرے ورگا بےمان بندہ کوئی نہ ایمان پرستی نہ اوزائیں دین تینو دین تے بھروسہ نہیں نہ صاحب شناسی تینوں رب کی پہچان نہیں نہ محمد یقین کدے دعوے کرنے تینوں تا اپنی عشت تے بھروسہ نہیں جے محمد تے یقین کر دوں تے سچ جانی قرآن دی قسم چوک کے کدی تو مکردا ہے ہن کیڑا راج ہے دنیا دے واسطے دنیا دی نظر وچ میرے بابے نوں فقیر شاید لوکاں کیا آ دیکھو مختصر چالی مختیاں دے دن منائے گئے ہیں حضور جدو دمدمہ صاحب دی دھرتی تے پہنچ گئے ہیں اس ایک فقیر نے اچھی آواز وچ کیا کہ لوکو نہ ڈلا نہ ملا گرو گوبند سنگھ اکلا اج پتر نہیں اج سکھ نہیں اج فوجا نہیں گرو گوبند سنگھ اکلا تو سکھا تو تا سچ جانی اس اصلے نال اس ورثے نال اس بزرگ نے تینوں رحمتاں دتیاں جڑا آنند پور صاحب تو تریا سی تے گھر دے سات اٹھ جی لے کے ترے دمدما صاحب جاندیا تک اکلے نے کیول دو محل نے تے لوکاں وی ویکھ کے کہہ دیتا نہ ڈلا نہ ملا گرو گوبند سنگھ اکلا اندر دے راج مانن والے گرو نے رنچک ماتر وی متھے تے کوئی ملال نہیں کوئی متھے دے اتے کبراہٹ دا چن نہیں کہن لگے فقیر بابا سن کے جا نہ ڈلا نہ ملا گرو گوبند سنگھ نال اللہ میرے نال پرماتما ہے جدو ظفرنامہ پڑھنے ہیں تے اورنگزیب نو کہندے نے پیاریا نہ سازو نہ باجو نہ فوجو نہ فرش خدا بند بخشندا ہے ایش عرش رب نے مینو اندر دا راج دتا ہے پیارے وہ سچ راج ہیں اس راج نو مانتے نے بھگت رویداس جی تے کہہ رہے نے کہ بیگم پورا شہر کو ناؤں تے کدی تسی دیکھو رویداس جی دے کسے شہر وچ محل دیکھیا بنارس بھائی صاحب نے تے شبد ورتے نے انہوں کا بچن اسی پڑھنے بھگت پر بھی جگ بجیا چو چکر چمریٹا پانا گنڈا راہ کہ راہ نکی جی چونکڑی بنا کے لوگوں دیا جتیاں پیا گا پانا گنڈا راہ کلا دھرم تو ٹور سمیٹا ਬਾਹਰੋਂ ਉਹਨਾਂ ਦੀ ਕੱਖਾਂ ਦੀ ਕੁੱਲੀ ਏ, ਬਾਹਰੋਂ ਉਹਨਾਂ ਦੀਆਂ ਰੰਬੀਆਂ ਤੇ ਉਹਨਾਂ ਦੀਆਂ ਕੱਟਣ ਵਾਲੀਆਂ ਛੁਰੀਆਂ ਨੇ, ਪਰ ਜੇ ਅੰਦਰ ਦਾ ਰਾਜ ਦੇਖੋ ਪਿਆਰਿਓ, ਉੱਥੇ ਪਹੁੰਚੇ ਨੇ ਜਿੱਥੇ ਕੋਈ ਰੁਕਾਵਟ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਸੇ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਆਪਾ ਦਾਨ ਸਤਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤਿਉਂ ਤਿਉਂ ਸੈਲ ਕਰੈ ਜਿਉਂ ਭਾਵੈ, ਮਹਿਰ ਮਹਿਲ ਨਾ ਕੋਟ ਕਾਵੈ, ਕਹਿ ਰਬਦਾਸ ਖਾਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਉਹ ਹਮ ਸ਼ਹਿਰੀ ਸਨ ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਮ ਦਹਿ। ਬਾਬਾ ਬਲਵੰਤ ਜੀ, ਰਾਏ ਬਲਵੰਤ ਜੀ ਨੇ ਪਹਿਲਾ ਬਚਨ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਜ ਕਾਇਮ ਕੀਤਾ ਹੈ, ਜਿਹਦੇ ਨੀ ਜਿਹੜੀ ਬਲ ਵਾਲੀ ਤਾਕਤ ਵਾਲੀ ਹੈ। ਅਗਲਾ ਬਚਨ ਹੈ ਲਹਿਣੇ ਤਰਿਓਨ, ਇਹਦਾ ਪਾਠ ਚੇਤੇ ਰੱਖਿਓ, ਊੜਾ ਹਜ਼ੂਰ ਨੇ ਖੁੱਲਾ ਦਿੱਤਾ ਹੈ। ਲਹਿਣੇ ਤਰਿਓਨ, ਤਰਿਓਨ ਇਹ ਦੋ ਸ਼ਬਦ ਨੇ, ਧਰ ਓਨ, ਓਨ ਦਰਸੇ ਉਹਨਾਂ ਨੇ, ਧਰ ਦਰਸੇ ਧਰਿਆ, ਇਹ ਸਮਾਸੀ ਸ਼ਬਦ ਹੈ, ਦੋ ਸ਼ਬਦਾਂ ਦਾ ਇੱਕ ਸ਼ਬਦ ਬਣਿਆ। ਤਰਿਓਨ ਲਹਿਣੇ, ਤਰਿਓਨ ਲਹਿਣੇ ਤੇ ਥੋੜਾ ਜਿਹਾ ਵਿਸ਼ਰਾਮ ਵੀ ਆ ਗਏ, ਤੇ ਜੇ ਇਸ ਤਰਿਓਨ ਨੂੰ ਲਹਿਣੇ ਨਾਲ ਲਾਵਾਂਗੇ ਤੇ ਅਰਥ ਸਹੀ ਨਹੀਂ ਬਣਨਗੇ, ਇਹ ਸ਼ਬਦ ਦੇ ਅਰਥ ਬਣ ਜਾਣਗੇ। ਲਹਿਣੇ ਤਰਿਓਨ ਸੱਤ ਸਿਰ, ਇਹਦੇ ਅਰਥ ਬਣ ਜਾਣਗੇ ਲਹਿਣਾ ਜੀ ਨੇ ਸਿਰ ਦੇ ਉੱਤੇ ਸ਼ਤਰ ਰੱਖਿਆ, ਪਰ ਜਦੋਂ ਇੱਥੇ ਥੋੜਾ ਜਿਹਾ ਰੋਕ ਕੇ ਲਹਿਣੇ ਤਰਿਓਨ, ਤਰਿਓਨ ਦਰ ਤੇ ਉਹਨਾਂ ਨੇ ਧਰਿਆ, ਪ੍ਰਨਾਉਣ ਕਿੰਨਾ ਨੇ ਧਰਿਆ, ਨਾਨਕ ਰਾਜ ਚਲਾਇਆ, ਜਿੰਨਾ ਕੁਛ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਉਹਨਾਂ ਨੇ ਬਾਬੇ ਲਹਿਣੇ ਦੇ ਸਿਰ ਤੇ ਆਪ ਛਤਰ ਰੱਖ ਦਿੱਤਾ, ਉਸ ਗੁਰੂ ਨਾਨਕ ਨੇ ਤਰਿਓਨ ਉਹਨਾਂ ਨੇ ਧਰਿਆ। ਲਹਿਣੇ ਤਰਿਓਨ ਕੀ ਜੀ, ਸੱਤ ਸਿਰ ਉਹਨਾਂ ਦੇ ਸੀਸ ਉੱਤੇ ਛਤਰ ਰੱਖ ਦਿੱਤਾ, ਤੇ ਨਾਲ ਫਿਰ ਬਖਸ਼ਿਸ਼ ਕੀਤੀ, ਜਦੋਂ ਸੀਸ ਉੱਤੇ ਛਤਰ ਰੱਖਿਆ ਹੈ, ਕਰ ਸ਼ਿਫਤੀ ਅੰਮ੍ਰਿਤ, ਅੰਮ੍ਰਿਤ ਨਹੀਂ, ਕਰ ਸ਼ਿਫਤੀ ਅੰਮ੍ਰਿਤ ਪੀਮ ਦੇ, ਜਿਹੜੇ ਬਾਬਾ ਲਹਿਣਾ ਜੀ ਕਰ ਸ਼ਿਫਤੀ ਰੱਬ ਦੀਆਂ ਸਿਫਤਾਂ ਕਰ ਕਰਕੇ ਅੰਮ੍ਰਿਤ ਨਾਮ ਅੰਮ੍ਰਿਤ ਨੂੰ ਪੀਂਦੇ ਪਏ ਸਨ, ਉਸ ਬਾਬਾ ਲਹਿਣਾ ਜੀ ਦੇ ਸਿਰ ਉੱਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਛਤਰ ਰੱਖ ਦਿੱਤਾ। ਇਸ ਤੁਕ ਤੋਂ ਅੱਗੇ ਬਾਬਾ ਲਹਿਣਾ ਜੀ ਦੀ ਸਿਫਤ ਸ਼ੁਰੂ ਹੋਣ ਲੱਗੀ। ਹੁਣ ਉਸ ਸੰਬੰਧੀ ਸਾਨੂੰ ਥੋੜਾ ਜਿਹਾ ਇਤਿਹਾਸ ਵਾਚਣਾ ਪਏਗਾ, ਕਿਵੇਂ ਛੱਤ ਸਿਰ ਰੱਖਿਆ, ਕਿਵੇਂ ਬਾਬਾ ਲਹਿਣਾ ਜੀ ਗਏ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਕਿਉਂਕਿ ਪੰਜ ਪਾਤਸ਼ਾਹੀਆਂ ਦੇ ਇਤਿਹਾਸਕ ਜੀਵਨ ਵੀ ਇਸ ਵਾਰ ਵਿੱਚ ਨਿਰੂਪਣ। ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਖਹਿਰਾ ਜੱਟ ਖਡੂਰ ਦਾ ਭਾਈ ਜੋਧ ਕਰਤਾਰਪੁਰ ਗਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹਨੇ ਮੱਥਾ ਟੇਕਿਆ, ਕੁਝ ਦਿਨ ਹਜ਼ੂਰ ਦੇ ਚਰਨਾਂ ਵਿੱਚ ਟਿਕਿਆ, ਤੇ ਅੱਜ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇੰਨਾ ਕੁ ਭਿੱਜ ਗਿਆ, ਚਰਨ ਪਕੜ ਕੇ ਕਹਿੰਦਾ ਬਾਬਾ ਕੋਈ ਅੰਦਰ ਦੀ ਸੂਝ ਬਖਸ਼ੋ, ਸਿੱਖੀ ਦੀ ਦਾਤ ਦਿਓ। ਤੇ ਬਾਬੇ ਨਾਨਕ ਨੇ ਜਿਹੜੇ ਸ਼ਬਦ ਕਹਿ ਉਹਨੂੰ ਇਤਿਹਾਸਕਾਰਾਂ ਨੇ ਕਲਮ ਬੰਦ ਕੀਤਾ ਹੈ। ਕਹਿਣ ਲੱਗੇ ਭਾਈ ਜੋਧ ਨੂੰ, ਖਡੂਰ ਦੇ ਰਹਿਣ ਵਾਲੇ ਨੂੰ, ਕਹਿਣ ਲੱਗੇ ਸਿੱਖੀ ਉਹਨਾਂ ਨੂੰ ਮਿਲਦੀ ਏ ਜਿਹੜੇ ਮਨ ਨੂੰ ਨੀਵਿਆਂ ਰੱਖ ਕੇ ਚੱਲਦੇ ਨੇ, ਸ਼ਬਦ ਸਨ, ਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਏ ਜਿਹੜੇ ਮਨ ਨੀਵੇਂ ਰੱਖਦੇ ਨੇ। ਹੇ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੋ। ਨਾਲ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਨਾ, ਗੁਰੂ ਗੁਰੂ ਜਪਣਾ, ਜਿੱਥੋਂ ਤੱਕ ਬੱਸ ਚੱਲੇ ਆਏ ਕੋਈ ਸਿੱਖ ਦੀ ਸੇਵਾ ਕਰਨੀ, ਸਿੱਖੀ ਤਾਂ ਪ੍ਰਾਪਤ ਹੋਵੇਗੀ। ਦੋ ਗੱਲਾਂ ਚੇਤੇ ਰੱਖੀ ਤੇ ਉਹ ਭਾਈ ਜੋਧ ਨੇ ਪੁੱਛਿਆ ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਰੱਬ ਦੇ ਦੇ ਸਵਾਮੀ ਫਿਰ ਵੀ ਵਾਹਿਗੁਰੂ ਨੂੰ ਜਾਣਨਾ ਤੇ ਸਭ ਕੁਝ ਲੈ ਕੇ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਸੇਵਕ ਹੀ ਜਾਣਾ। ਬਸ ਦੋ ਗੱਲਾਂ ਸਮਝਾਈਆਂ, ਸਵਾਮੀ ਵਾਹਿਗੁਰੂ ਹੈ ਤੇ ਸੇਵਕ ਆਪਣੇ ਆਪ ਨੂੰ ਜਾਣਨਾ, ਤੇ ਤੁਰ ਲੱਗਿਆ। ਫਿਰ ਕਹਿ ਦਿੱਤਾ ਜੋਧ ਸਿੱਖੀ ਉਹਨਾਂ ਨੂੰ ਮਿਲਦੀ ਏ ਜਿਹੜੀ ਖੌਮੇ ਨੂੰ ਮਾਰ ਕੇ ਨੀਵੇਂ ਬਣ ਜਾਂਦੇ। ਭਾਈ ਜੋਧ ਨੂੰ ਇੰਨੇ ਸ਼ਬਦ ਕਹਿ ਤੇ ਇਸ ਭਾਈ ਜੋਧ ਨੇ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ ਅੰਦਰ ਨੂੰ ਨੀਵਿਆਂ ਕਰਨਾ ਤੁਸਾਂ ਆਪ ਹੈ, ਮੇਰਾ ਕਰੋ ਮੇਰੇ ਤੇ ਹੱਸ ਕੇ ਸ਼ਬਦ ਕਹਿ ਸਨ ਬਾਬਾ ਜੀ ਨੇ। ਜੋਧ ਹੱਥੀ ਸੇਵਾ ਕਰੀ ਦੀਏ, ਰਚਨਾ ਤੋਂ ਬਾਣੀ ਪੜੀ ਦੀਏ, ਜਿਉਂ ਜਿਉਂ ਰਚਨਾ ਨਾਲ ਬਾਣੀ ਪੜੇਗਾ ਹੱਥੀ ਸੇਵਾ ਕਰੇਗਾ, ਕਿਸੇ ਵੱਲ ਧਿਆਨ ਨਾ ਦੇਈ, ਕੱਲੀ ਸੇਵਾ ਤੇ ਸਿਮਰਨ ਵੱਲ ਜੁੜੀ, ਇੱਕ ਦਿਨ ਆਪਣੇ ਆਪ ਹੀ ਮਨ ਨੀਵਾਂ ਹੋ ਜਾਏ। اج داتے نے اینی میر کیتی ساری زندگی سوامی واہگرو جانیا تے اپنے آپ نو سیوک دسیا اینا من نیوا ہو گیا. ایک دن بابا جی نے کہا جا جوز کھڑور بچیاں دا خیال بھی کر. اسی گرست وچ جوگی بنائے نے بھائی جوز اج رات کھڑور صاحب آیا ہے. میں صاحب شبد تاں ہی لا رہا کیونکہ اس تو اگے وار وچ بچن آنا ہے پھر وسایا پھیرو آن ستگر کھڑور. جدو صاحب ایتھے آن گے ادو ہی کھڑور صاحب بنے گا. حضور نے کہا جا جوز بچیاں ول پروار ول جا گرست وچ بیراگی بنائے نے. رات بھائی جوز آئے امرت ویلے اٹھے اشنان کیتا کیسی اشنان کر کے سیس دے اتنے بستر رکھ کے پنڈ کی گلی وچوں نکلے کیونکہ سویرے سویرے کھیتاں نوں جاندے پئے نے. اجے پنی رہنڑی اسی اچھی اچھی بانی پہ پڑھدے نے تے ادھر بابا لہنا جی ساری رات جگراتا کیتا تے پیراں وچ کنگرو پائے نے تے لال سوا بستر پایا ہویا سی. دیکھو میں جڑی عرض کرنا کیویں ست دھریا بابے نانک نے. بابا لہنا جی اپنے گھر وچ نے پائی جوز اچھی اچھی بانی پہ پڑھدا ہے تے جدو بابا لہنا جی دے بھائی لہنے دے گھر اگوں نکلے تے او ستگرو دی ایک پوڑی تے پہنچ چکے سن. پوڑی جت سیویا سکھ پائی ہے سو صاحب سدا سنبھال گئے. جت کیتا پائی ہے اپنا سا کال بری چوں کل گئے. مندا مول نہ کیچے دے لمی نظر نے ہل گئے. جو صاحب نال نہ ہاری ہے تے ویخا پاسا ٹل گیا کچھ لاہے اوپر کر گیا. ایک پوڑی سنی ہوں یہ مطلب سکھ اس ویلے امرت ویلے آسا کی وار دیا پوڑیاں پڑھتے سن. ایک پوڑی سنی تے بابے لہنے نے بوا کھولیا. اصل وچ گرو نانک صاحب نے کرتار پور بھائی جوز نو پروار دا حال چال پوچھن لئی نہیں سما آ گیا سی اپنے لہنے نو بلان واسطے بانی پڑھن والا پنج دتا سی کہ اگے خیرا جت جوز اتے رہندا نہیں. اج بابے لہنے دا اندر کیوں اکو دم کی لیا گیا. اکو دم باہر بوا کھول کے کہن لگے بھائی جوز نو اے گرو کے سکھا اے شبد سن پرکھا. بھائی جوز نو کی تو اپنی زبان تو پڑھ میں سویرے سویرے میرے اندر نو تو با دیتی ہے کیونکہ اج سما آ گیا سی بابا لہنا جی ہوں اج تو بعد پیروں وچ کنگرو نہیں بننے. اج تو بعد سوئے کپڑے نہیں پانے کیونکہ تیرے لئی سنگھاسن بابے نانک نے تیار کر دیتا ہے. تسی جاؤ تہاڈے سر دے اتے روحانیت دا ہن کچھ دنوں بعد شطر چکھنا ہے. یہ گھٹنا 1532 دی ہے. بابا لہنا جی دی عمر اس ویلے 28 سال دی ہو چکی سی. جدو بھائی جوز نے سمپورنتا کیتی تے کہن لگے اے کی تسی پڑھدے ہو تے ہس کے کیا کہن لگے لہنیا اپنے مرشد دے بچن یاد کرنا پیا. مرشد نے دسے شبد پہ پڑھنا تے کہن لگا مینوں اے بچن پھر سنا. بھائی جوز نے نال ہی سنا دیتا جت سیویا سکھ پائی ہے جدا سمرن کرن دے نال اندر نو سکھ ملدا ہے. سو شاید سدا سنبھالی ہے اس مالک نو سدا چیتے رکھیے. جت سیویا سکھ پائی ہے سو شاید سدا سنبھالی ہے. جت کیتا پائی ہے اپنا سا کال بری کیوں کالی ہے. جدے کام کرن نال اندر دی خامی ہوندی ہوے یہو جہ کام کدی نہ کریے سا کال بری کیوں کالی ہے. مندا مول نہ کیچی دے لمبی نظر نے ہالی ہے. زندگی کیول ایک سواب جان کے جینی ضرور ہے پر لمبی نظر نال سوچیے میرے اج دے کیتے ہوئے کام دا اثر آن والے دنوں وچ کی ہوے گا. دے لمبی نظر نے ہالی ہے جیوں صاحب نال نہ ہاری ہے تے ویکھا پاسا ٹالی ہے کچھ لاہے اوپر کر گئے. وہ کام کر جدے نال لاہا ملے تے بابے لہنے نے شبد سنے تے من وچ آواز آئی منا باپو بھی نچدا رہا دیوی اگے تو بھی نچدا رہو پر اجے تک لاہے والی گل اندر نو لگی کوئی نہیں. اندر رس نہیں آیا. کہن لگے میں اس بابے نانک نو مل سکنا بھائی جو تینو پوچھ دے. تے ہن جدو آساں کی وار آپ پڑھنے ایک بھی پوڑی ہوندی ہے نا جدو میں پاٹ کرنا تے سوچنا میرے سچے پاتشاہ اس پوڑی نال تسی سلوک بھی اسے گرو انگد صاحب دے رکھے جنہیں اس پوڑی نو سن کے سکی کمانی شروع کی تھی. اس پوڑی نال دو شلوک نے. ایک بھی پوڑی پڑھو او دا پہلا شلوک سلوک محلہ دوجا ایک نئی آشکی دوجا لگا جائے نانک آشک کادیاں کادی رہے سمائے چنگے چنگا کرمن مندہ مندہ ہوئے آشک اے نہ آخی ہے جے لیکھ ہے ورتا ہے سوئے محلہ دوجا سلام جواب دو میں کرے منڈہ کتھا جائے نانک دو میں کوڑیاں تھائیں نہ کائی پائے پوڑی جت سے میں سکھ پائی ہے سو سہر صدا سمالی ہے جیری ایک پوڑی سن کے بابا لینا جی دی اندر نو کھچ پئی میرے گرو ارجن صاحب نے اس سے پوڑی نال جدن گرو انگد صاحب نے بانی چارن کیتی دونوں سلوک بھی انہوں نے رکھ دیتے تے سلوک کہڑے رکھے وہ رکھے جڑے سمرپت ہونے والے نے کہندے اونوں کبھی عاشق نہیں کیا جاتا عشق کرنے والا جڑا ایک پاسے عشق کرے تے ٹیک دوجے دی رکھے کہندے اونوں کبھی نہیں سچ کیا جاتا جڑا کھلو کے متھے بھی ٹیک کے سلامہ بھی کرے تے گرو دے سامنے کھلو کے جواب بھی دے کہن لگے اے ہو جا اپنے آپ نوں مت سکھ سمجھے اودیاں جڑا مڈ تو پٹیاں جاندیاں کہن لگے میں بابا لینا جی پوچھ دے نہیں جا سکنا کہن لگے کیوں نہیں پوچھیا کتھے کہندے راوی بس ٹپنی پیندی ہے کرتارپور او کرتارپور گرمکھ بیٹھے نے جنہاں نے اتھوں رحمتہ لیاں جا سیوا کردے نے میرے بابے نے اپنی زندگی دے تقریباً دو دہاکے اس کرتارپور ہلوایا اس کرتارپور گوشتاں ہوئیاں نے اس کرتارپور دے وچوں سکھ پنت دا وستار ہویا ہے صاحب دھن گرو نانک صاحب دے چرناں وچ جان لئی بابا لہنا جی پوچھتے پے نے میں صرف ایک تک درد کرنے چاہنا لہنے تریون چھت شیر کل سفتی امرت کیم دے بابا لہنا صاحب جی تیار ہوئے اج سنگ نال پوڑی تے چڑے نے چلے نے جوالا جی دے راوی پار کیتی ہے تے سامنے کرتارپور دسے تے سنگ نو کہا تسی پرکو رکو میں ہنے گیا تے آیا شبدے سن ایتھے تپا نانک رہندا ہے میں گیا تے آیا پر اے پتا نہیں سی بس اج گیا ہی گیا اج آیا نا ہن گیا ہن آیا نا کہن لگے میں گیا تے آیا تے ادھر اے بھائی لہنا جی جاندے پئے نے جنہاں دے سر تے شطر رکھنا ہے تے ادھر دھرم شالا وچوں بابا نانک جی کہندے پئے نے بڈھیا میرے راج دا دھنی آ رہا انہاں نوں جی آیا کہن چلا میرے راج دا مالک آ رہا انہاں نوں لین چلا وا سامنے کھلو گئے جا کے کرتارپور تو باہر جا کھلوتے تے سامنے دیکھیا پرک گھوڑی اتنے چڑھیا ہوتا ہے حالانکہ گرو کے سکھو 28 سال دی عمر بابے لینے دی ہو چکی ہے کنا کو دور کھڈور صاحب تو کرتارپور پر اجے سما نہیں سی بنیا سامنے آدھے پے نے کول آ کے کھلو گئے گھوڑی کھلاری تے شبد کہے بابا تپے نانک دے گھر دی دت پائیے تپا شبد بردے سے تپے نانک دے گھر دی دس پائیے ہاتھ کے ساتھ مرادے کپڑے اسی ویلے کیا کہہ لگے پرکھا آ میں نہیں جانا تینو دھرمشالا چھوڑو نا دھرمشالا تین چھوڑو نا تے میں پچھلے دن یہ قرض کیتی سی اے سچے پاتشاہ تیرے گھر دی جدو رحمت دیکھی دیکھے اج اسی چمک دمک وچ پی گئے سارے چولے دیکھو ساڈیاں کڑھائیاں دیکھو اس گل نے مینوں کھما کر دیا جی کیونکہ اسی اج گرو کول بیٹھے بھی کپڑیاں دی نمائش کر رہے ہیں ہندے ساد نے ہندے رب دی بانی دی گل کرن والے نہیں کپڑے ناچیاں والے پائے ہندے نہیں میرے گرو نانک صاحب دے بستر کنے کو ساتے سن گھوڑی تے کھلوتے انہوں پتا نہیں کہ جہے چرنوں میں کھلو کے میرے سر تے شطر ٹکڑے نے اے بابا نانک میرے دل دا میرے دلاں تے میرے دل تے راج کرن والا ہے کیونکہ بابے دے گھر دا اصول ہے جن پٹ اندر باہر گدڑ تے پلے سنسار تین نیو لگا رب چیتی دیکھنا ہے بچار کہن لگے پرکھا لیا مینو لگاما پکڑا میں تینو لے جا اج کرتارپور نو تریا جاندہ ایک پوڑی سن کے بابے نانک دے پیچھے حضور نے کیا پرکھا پوڑی بن میں سنکھے بچ ارن کرا اندر دیدار پائیے اندر گئے دھرمشالا بچ بابا بوڑھا بیٹھا سی سنگت بیٹھی سی پوچھیا تپا نانک جی دے دیدار پانے نے سانو ڈیکدا ہے بابا بوڑھا صاحب نے کہا منجی تے بیٹھے شردا نال سر نیوا کے جدو مٹھا ٹیکیا تے چرنا تے مٹھا رکھیا تے پرت کے چت کیتا ہن دیبیا نال دیدار پاوا جدو نیتر چکے تے سارا اندر ہل گیا بابا نانک تپا نانک میرے اگے پیدل چل کے آئے حضور نے سر تے ہاتھ رکھیا تے رو کے کیا سچے بادشاہ دیکھو اندر درشن کر دیا سار تے اے کھیڈا کوئی ایک جنم دیا تھوڑا سن جے سکھ گرو نو ملتا ہے مت سمجھو گرو گرنتھ صاحب دی جوری چ کتھا سننے تے مہرکا آ کے سننے آ کیونکہ سانو اس جنم دا پتا ہے پتا نہیں سچے بادشاہ پہلا کیڑی کیڑی تھان تے رکھ کے تو پریم دے اندر بیج سٹے بابے کبیر صاحب ورگا مہاپرش جے کہہ رہے پورب جنم خم تمرے سیوک اب تو مٹیا نہ جائی دیدیاں نال دیدار پائے گرو نانک صاحب سچے پاتشاہ دے تے حضور دے چرناں وچ کمبنی لے کے کہ سچے پاتشاہ بخش دے میں اسواری کر کے آیا تسی پیدل آئے سر تے ہتھ رکھ کے ہس کے کہن لگ پے پرکھا اسا تا پوچھی نہیں تیرا نام کی ہے تیرا نام تے بہراج وچ آ کے کیا سچے جی سائیں جی نام ہے لینا ہس کے کہن لگے واہ پرکھا تو لینا اسا تیرا دینا لین والے گھوڑیاں تے چڑھ کے آدھے پرکھا تو لینا اسی تیرا دینا لین والے گھوڑیاں تے چڑھ کے آدھے نے بس شام کا کیرتن سنیا بھول ہی گیا پیچھے کتے جانا سی میں کہنا سچے پاتشاہ روز تیرے در تے آنے آ مسا ٹیک کے پھر تر جانے گھر ایک دن ایک جا اپنے در سے لیا بس جی لینا آیا پرت کے اندروں گیا ہی کوئی تے چرنوں میں ٹک گئے چرنوں میں ٹک گئے 1532 نو ٹکے نے 1539 تک گاخڑی کال کمائی کی یہ آن والے دنوں میں ساری پوڑیاں ہوئی نے اسی گرو انگد صاحب بابا لہنا جی کے جیون کی گل کراں گے اینی کو کمائی کی اتنے کہنے لہنے ترے اون بابے نانک نے وہ سر کے اتنے لہنے ترے اون چھت سر پر ادو تر دتا جدو کر چیتی امرت پیم دے گرو انگد صاحب بھائی لہنا جی جدو نام جپ جپ کے امرت پیندے پی سن شفت پہ کرتے ہیں امرت پہ پیندے ہوں کہڑا امرت انہیں پیتا سی انہیں وہ امرت پیتا جہے بابے نانک نے کیا کہہ لگے جپو تا ایکو ناما اور نرافل کاما کے من کیتی خات کرو کن نیترو نیند نہ آوے رکھنا نام جپو تا متیا ان بد امرت پاو وہ امرت پیتا جنہوں کیا بابا من متوارو نام رس پیوے سہج رنگ رچ رہے ہیں بابا لہنا جی وہ امرت پیندے پے نے لوئن رتے لوئنی کنی سرت سمائے جیب رسائن چنڑی رتی لال لوائے اندر مشک چکو لیا قیمت کئی نہ جہ کر چمتی اس سائن دیا سفت کر کے امرت پیم دے تن گرو بابا لہنا جی گرو انگد صاحب امرت پہ پیندے کہن لگے مت گر آتم دیو جی آتم دیو دا اکھری ارتھ کران گے پرماتما اس پرماتما دی دتی کوئی مت نال مت گر آتم دیو دی کھڑک جور پراکوے جیب ہے کھڑک دا اکھری ارتھ ہے کرپان پراکوے دا ارتھ ہوندا ہے پرا کرم اے دا ارتھ سکھین کران گے شکتی شالی طاقت جیب ہے دا اکھری ارتھ ہے جی دان دینا بابا لہنا جی جیوں جیوں سبت کرتے نے گرو نانک صاحب نے پرماتما کی دتی ہوئی کرپان نال پورے زور نال وار کیتا تے بابا لہنا جی دے اندر دے سارے سنسکار پوربلے کٹ کے ایکو دم انہاں دے اندر آتمک جیون بخش دیتا وہ خرک گرمت دی مت گرمت دی خرک سی جدو اندر دا جیون دیتا تے ان گرو صاحب نے کہہ کر حکم مستک ہاتھ تر وچوں مار کڈیاں بریائیاں مت گر آتم دیو دی کھڑک جور پراک ہوئے جید ہے طاقت نال ایک وار کیتا تے بابے گرو نانک دی گرمت نے ایک وار دے نال پائی لینے نو آتمک جیون بخش دیتا ہن اوتھے 9 سال کالنا کالی تے گرو نانک صاحب جی سچے پاتشاہ جی نے اج جدو گدی دین لگے نے میں سنکھیپ اس ارد کیتی کیونکہ اگلے دنوں وچ پھر اے بچن اگے آنے نے گورکھ گرو نانک صاحب نے چیلے رہ راس کی رہ راس دا اکھری ارتھ دا نمسکار کرنی کرتار پور وچ ایک نواں انقلاب آیا ہے دونوں پتر کول کھلوتے نے خون دا رشتہ ہے تے نال کہندے پے نے لہنا جی نوں بستر پواؤ سنگھاسن تے تخت تے بٹھاندے نے مسا تے ٹیکدے نے جے آواز آندی ہے پتر کول نے لہنے نوں کیوں اس ویلے کہ جو لہنا جان گیا اور کوئی نہیں جان سکیا ڈاکٹر پدم نے پیارا سنگھ پدم نے لکھے آئے تھے اس ویلے برادری دے لوگ بھی کٹھے ہوئے ہور بھی آئے حضور نے ایک ٹکا ہاتھ سے رکھ کے کیا سی پترو میرے خط تے کی پترا دا پتر سی باپو جی خط دی تلی تے کیول ٹکا جدو کیا لینا جی میرے خط وچ کی ہے چرن پکڑ کے کہنے لگے میرے کول بل نہیں جو کوئی تیرے خط وچ میں بیان کر سکا کہنے لگے لوگ کہندے نے ٹکا میں سچے پاتشاہ صرف ایک چند کے نیترا نال دیکھتے ہیں ٹکا دستا ہے کی ہے ہاتھ وچ سچے پاتشاہ تیرے ہاتھ وچ راج تیرے ہاتھ وچ جوگ تواڈے ہاتھ وچ تپ تواڈے ہاتھ وچ جپ تواڈے ہاتھ وچ رد سدھ نو نت سب کچھ مک دی گل کہہ دیتی بابا جی کروڑا جنما دے ٹوٹیاں ہویاں نوں جوڑن دی طاقت بھی تیرے ہاتھ وچ ہے تسی جوڑ سکدے ہو ہس کے کہن لگے دیکھو پتر میرا کیڑا ہے اوتھے پھر بھائی گرداس جی نے ایک شبد کیا کہن لگے پارس لوہے نوں کلا سونا بناندا ہے پر بابے نانک نے پارس ہووا پارس او ستگر پرتے ستگر کہنا یہ شبداں نال دھیان دیا ہے گرو نانک صاحب پارس نے لوہے نوں سونا نہیں بنایا کیونکہ جے سونا بنا کے جانتے سونا اگا کسی نو تبدیل نہیں سی کر سکنا بابے نانک پارس نے پائی لینے نو پارس بنا دیتا پارس ہووا پارسوں ستگر پرچے ستگر کہنا ستگر پرچے در تے جدو گرو نال بابا لہنا جی دا من پج گیا تے اخیر تے لوک انہاں نو وی ستگرو کہن لگ پئے پھر پہلی ٹک پارس ہووا پارسوں ستگر پرچے ستگر کہنا چندن ہووا چندنوں گر اپدیش رہت وچ رہنا چندن تو چندن بن گیا پر جدو گرو دی اپدیش نو کما کے وہ رہت کمائی گر اپدیش رہت وچ رہنا تے کہن لگے جوت سمانی جوت وچ بابے نانک دی جوت پائی لینے دے اندر سما گئی گرمت سکھ درمت دکھ دینا گرمت نو کمایا سکھ ملیا درمت چلی گئی تے بھائی جی کہن لگے دیکھو اج نواں چن چڑیا باہ باہنے کر چانن لینا بابا نے گھر چانن لینا بابے نانک دے گھر وچ نواں چانن منارا آ گیا وہ ہے لینا ایتھے جدو کیا سنگت اکٹھی ہوئی اج بابے بڈھے جا بڈھا صاحب جی نے پہلی اے مریادا رسم ادا کیتی ہے گر گرو نانک صاحب جی نے گر دے رارے نوں سیاری ہے گرو جی نے چیلے اپنے چیلے پائی لینے دے چرنا وچ رہ راس کی متھا ٹیک دیتا پر پیارے کدوں نانک سلامت جیوند ہے جدو گرو نانک صاحب جی اجے سلامت آ ارتھ بالکل اپنے شریر وچ قائم نے کسے نے پکڑ کے نہیں کیا ہوں اسے دیکھنے ہیں نا کہ بزرگ بچارا مرن کنارے پیا ہوں وہ انگوٹھے تکے نہ چوک کے سکورے کاغذوں پہ لوائی جاتے بالکل نہیں یہ سچ دا راج ہے کوڑ دا نہیں آپ اٹھے پتران دے سامنے پروار دے سامنے کھلو کہ کیا لے پرکھا تو لینا سی اسی تیرا دیڑا سی اسی تیری چولی وچ دانت پائے گر چیلے رہ رات کی گرو نانک نے اپنے چیلے دے چرنوں وچ متھا ٹیک لیتا نانک سلامت تھیمد ہے جدو گرو نانک صاحب بالکل سلامت نے تے اخیر تے پوڑی سمپورن پہلی کر دے سہ سہ دا اخری ارتھ مالک نے ٹکا گریائی دا ٹکا اسے ٹکے تو ودوانا نے اس وار لئی شبد ورتے سن ٹکے دی وار انہوں ٹکے دی وار بھی کیا جاندہ پر گرمت وچے رام کلی کی واری شبد ہے کہہ لگے سہ ٹکا دیتوش دیتوس دار سے اس نے دتا کیونکہ یہ جڑے وار دے شبد نے نا وہ بڑے کئی بڑی بکم میں شبد نہیں کہندا مہنگے شبد نے پر جدو دے ارتھ کران گے سمجھ پی جائے گا بھی یہ شبد کیویں بنیا سہ ٹکا دیتوس یہ دو شبد نے دتا اس در سے بابے نانک نے سہ ٹکا دیتوس گرو نانک صاحب نے ٹکا دتا پریائی دا تلک لوا دتا کدو جیو دے اپنے جیوندے جی اپنی قائمی وچ اپنی حیاتی وچ بابے لہنے نو متھا ٹیک دتا تے اوتھے بھائی صاحب نے پھر ایک بطن کیا کہن لگے ماریا سکہ جگت وچ نانک نرمل پنتھ چلایا تھاپیا لہنا جیو دے برے آئی سے شتر پھر آیا جمدے جی اپنے سکھ نو گرو بنا دتا اج سنگت دیکھ کے حیران ہو گئی ایک ہی بن گیا ہے اس تو اگے ਕਿਵੇਂ ਇਹ ਬਾਬਾ ਬਲਵੰਡ ਜੀ ਇਸ ਲੜੀ ਨੂੰ ਤੋੜਦੇ ਨੇ, ਤੇ ਚੇਤੇ ਰੱਖਿਓ ਲੜੀ ਇਹ ਹੀ ਚੱਲਣੀ ਜਿਹੜੀ ਅਸੀਂ ਆਰੰਭ ਕੀਤੀ। ਮੱਥਾ ਬਾਬੇ ਨਾਨਕ ਨੇ ਟੇਕ ਦਿੱਤਾ, ਸਰੀਰ ਗੁਰੂ ਅੰਗਦ ਸਾਹਿਬ ਦਾ ਬਣ ਗਿਆ, ਜੋਤ ਗੁਰੂ ਨਾਨਕ ਸਾਹਿਬ ਦੀ ਏ। ਇੱਥੋਂ ਆਪਾਂ ਕੱਲ੍ਹ ਸ਼ੁਰੂ ਕਰਾਂਗੇ ਨਾਨਕ ਸਲਾਮਤ ਥੀਮ ਦਾ, ਜਿਉਂਦੇ ਜੀ ਮੱਥਾ ਟੇਕਿਆ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਹੋਈਆਂ ਭੁੱਲਾਂ ਸਾਧ ਸੰਗਤ ਜੀ ਆਪ ਬਖਸ਼ ਦੇਣੀਆਂ, ਪਰ ਇੱਕ ਕਿਰਪਾ ਕਰਿਓ, ਇੱਕ ਤੇ ਐਤਕੀ ਸਮਾਂ ਵੀ ਥੋੜਾ ਹੈ, ਦੂਜਾ ਥੋੜਾ ਜਿਹਾ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਿਆ ਕਰੋ, ਕਿਉਂਕਿ ਕਥਾ ਕਰਦਿਆਂ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ। ਅਤੇ ਜੇ ਅੰਦਰ ਦਾ ਰਸ ਨਾ ਆਵੇ ਫਿਰ ਘੜੀ ਵੱਲ ਹੀ ਵੇਖਣਾ ਹੁੰਦਾ ਹੈ, ਆਪਾਂ ਇੱਕ ਦੂਜੇ ਦੇ ਚਿਹਰੇ ਵਾਲੀ ਵੇਖੀ ਜਾਂਦੇ ਹਾਂ। ਬੇਨਤੀ ਹੈ ਮਾਈਆਂ ਬੀਬੀਆਂ ਦੇ ਚਰਨਾਂ ਵਿੱਚ ਨਿਆਣਿਆਂ ਨੂੰ ਹਾਲ 'ਚ ਬਹਿ ਕੇ ਗੁਰੂ ਗੁਰੂ ਜਪਣ ਲਈ, ਨਿਆਣੇ ਦੇ ਕਬੱਡੀ ਖੇਡਣ ਵਾਸਤੇ ਨਹੀਂ ਹੁੰਦਾ। ਰੱਬ ਵੇਰ ਕਰੇ ਸਾਨੂੰ ਸਭ ਨੂੰ ਸਮਤ ਬਖਸ਼ੇ, ਕਿਸੇ ਜੁੜੇ ਹੋਏ ਨੂੰ ਤੋੜ ਦੇਣਾ ਬੜਾ ਵੱਡਾ ਗੁਨਾਹ ਹੁੰਦਾ। ਦਾਤਾ ਮੇਰ ਕਰੇ ਬਖਸ਼ੋ ਇਕਾਗਰਤਾ, ਕੋਈ ਵੀ ਰਚਨਾ ਸਤਿਗੁਰੂ ਜੀ ਦੇ ਨਾਮ ਤੋਂ ਵਾਂਝੀ ਨਾ ਰਹੇ, ਇਕਾਗਰਤਾ ਬਖਸ਼ ਦੇ ਹੋਏ ਆਓ, ਕਿਉਂਕਿ ਸਵੇਰੇ ਛੁੱਟੀ, ਇਸ ਕਰਕੇ ਮੈਂ ਟਾਈਮ ਜ਼ਿਆਦਾ ਜ ਲਿਆ। ਆਪ ਅੰਦਰ ਨੂੰ ਟਿਕਾਓ, ਫਿਰ ਯਤਨ ਕਰੀਏ ਅੰਦਰ ਟਿਕ ਜਾਏ, ਨਹੀਂ ਟਿਕਦਾ ਅਰਦਾਸ ਕਰੀਏ ਸੱਚੇ ਪਾਤਸ਼ਾਹ ਬਖਸ਼ ਲੈ ਜਿਵੇਂ ਪਾਉਂਦਾ ਹੀ।
ਵਾਹਿਗੁਰੂ ਜੀ ਕਾ ਖਾਲਸਾ।